ਸਾਧ ਸੰਗਤ ਆਪ ਸਭ ਮਾਈ ਭਾਈ ਕਾਫੀ ਸਮੇਂ ਤੋਂ ਸੰਤ ਜੀ ਮਹਾਰਾਜਿਆਂ ਦੀ ਯਾਦ ਵਿੱਚ ਜੁੜੇ ਬੈਠੇ ਹੋ, ਗੁਰਬਾਣੀ ਦੇ ਕੀਰਤਨ ਔਰ ਵਿਚਾਰਾਂ ਦਾ ਆਨੰਦ ਮਾਣ ਰਹੇ ਹੋ। ਰਹਿੰਦੇ ਸਮੇਂ ਤੋਂ ਵੀ ਪੂਰਾ ਪੂਰਾ ਲਾਭ ਉਠਾਉਣ ਦਾ ਯਤਨ ਕਰੋ। ਰਸਨਾ ਦੀ ਸਫਲਤਾ ਵਾਸਤੇ ਜੋ ਸੰਤ ਜੀ ਮਹਾਰਾਜ ਨੇ ਗੁਰਬਾਣੀ ਦੀਆਂ ਸਿੱਧੀਆਂ ਧਾਰਨਾ ਵਾਲੇ ਕੀਰਤਨ ਦੀ ਪ੍ਰਥਾ ਪ੍ਰਚਲਿਤ ਕੀਤੀ ਹੈ, ਆਪਣੀ ਵਾਰੀ ਸਿਰ ਸ਼ਬਦ ਵਿੱਚ ਬੋਲਣ ਦੀ ਖੇਚਲ ਕਰੋ। ਪਹਿਲੇ ਹਿੱਸੇ ਵਿੱਚ ਦਾਸ ਬੋਲੇਗਾ, ਦੂਸਰੇ ਹਿੱਸੇ ਵਿੱਚ ਸਭ ਭਾਈ ਔਰ ਤੀਸਰੇ ਹਿੱਸੇ ਵਿੱਚ ਸਭ ਬੀਬੀਆਂ ਵੀ ਸ਼ਬਦ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਬਣਾ। ਰੱਖੋ ਰੱਖ ਨੁਹਾਰ ਦਿਆਲਾ ਨਾਨਕ ਘਰ ਕੇ ਬੋਲੇ ਜੀ, ਰੱਖੋ ਰੱਖ ਨੁਹਾਰ ਦਿਆਲਾ ਨਾਨਕ ਘਰ ਕੇ ਬੋਲੇ ਜੀ। ਰੱਖੋ ਰੱਖ ਨੁਹਾਰ ਦਿਆਲਾ ਮਾਨਕ ਭਰ ਕੇ ਬੋਲੇ ਜੀ। ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤ ਪਾਲੋ ਹਮ ਬਾਰਿਕ ਪੁਮਰ ਤਾਰੇ, ਜੇ ਬਾਏਕ ਕਵਨ ਗੁਣ ਕਹੀਐ
बेसुमार बेअंत स्वामी तेरु अंत ना किन्हीं लहिया कोट पराद हमारे खंडो अनक विधि सुन जावो हमें अज्ञान अल्प मत थोरी तुम आप बिरदर खावो तुमरी शरण तुम्हारी आशा तुम ही सजन सुहेले राखो राखनहार दयाला नानक करके गोले राखो राखनहार दयाला नानक करके गोले राखो राखनहार दयाला नानक करके गोले जी राखो राखनहार दयाला नानक करके गोले राखो राखनहार दयाला नानक करके गोले जी सुनहार दयाला मान गुबार के बोले जी
संगत काफी समय तो आप सतगुरां दे सचखंड दरबार दियां हाजरियां भरदे हुए गुरबाणी दे अमृतमय कीर्तन दा आनंद माण रहे हो पैरां नाल चल के पहुंचे हो महापुरखां दे इस पावन पवित्र स्थान ते सतगुरु साहिब श्री गुरु ग्रंथ साहिब जी महाराज की हजूरी अंदर अपने पैर सफले कीते हन पैर सफले ही नहीं कीते बल्कि श्रद्धावाना ने जितने कदम गुरु दरबार वल नूं चल के आए हैं उतने असमिर जगां दा फल प्राप्त किया है। क्योंकि सियाने पुरुषों का कथन है विध विध जग करता सदा जे दिज उत्तम गोत साध निकट चल जात ही सो फल पग पग होत। गुरु करदे वेद व्यास भाई गुरुदास जी कथन करदे हन कि उन्हां गुरमुखां दे पैर भी पूजन योग हो जांदे हन जिहड़े पैरां नाल चल के साधु संगत गुरु दरबार विच पहुंचदे हन। हालांकि पैर शरीर दा सब तो नीवा अंग हन, सिर उच्चा नीवे चरण सिर पैरी पांदे, पर देखण विच आउंदा है कि गुरसिखां दे पैरां ते नमस्कार हुंदी है। इसका की सबब है कि पैरां ने शरीर दे बाकी अंगां दा बोझ अपने ते चुकिया है, इस करके मुंह अखीं नक कन्न हथ दे भार उचांदे शरीर दे बाकी अंगां नूं छड के क्यों इन्हां दी पूजा हुंदी है। सब चेहन छड पूजियन कौन कर्म कमांदे, इन्होंने केड़ा ऐसा श्रेष्ठ कर्म कमाया है। भाई गुरुदास जी अगे जिक्र करदे हैं, वतन पर उपकार नो कर पार वसांदे गुरसरणी साध संगति नित चल चल जांदे। गुरसिख इन्हां पैरां नाल चल के करदे हैं पर उपकार, पैरां नाल चल के जांदे ने किसे डिगे नूं उठाउण वास्ते, किसे गरीब किसे लोड़वंद दी मदद वास्ते, पैरां नाल चल के पहुंचदे हन साध संगत गुरु दरबार विच, जिस करके भाई साहब जी दा कथन है गुरसिख दे पैर पूजन योग हो गए हैं। वह अकाल पुरख वाहिगुरु दे चरणां च अरदास बेनती करदे हन, मेरी खलों मौ जड़े गुरसिख हंडांदे मस्तक लगे साध रहण वड भाग जिन्हां दे। हे प्रभु मेरे शरीर दी खलड़ी दे जुते पना बना के उन्हां गुरमुखां दे चरणां च पा दिते जाण, जड़े कदमां नाल चल के तेरे सचखंड दरबार दीआं हाजरियां भरदे हन। वड़भागियां नूं साध संगत दे चरण धूड़ प्राप्त हुंदी है, तो आप पैरां नाल चल के आए हो साध संगत गुरु दरबार विच अपने पैर सपले बनाए हन, सार संगत दी धूड़ चुक के अपने मस्तक नाल लाई है, अपने करोड़ां जन्मां दे पाप दगद कर लए हन, गुरु चरणां ते नमस्कार करके मस्तक उपर लिखे पुठे लेख सिद्धे कर लए हन। वड़भागियां ने सतगुरु जी दे चरणां च नमस्कार मात्र करके ही सिर तों पापां दा भार ला दिता है। शीश निवाया गिर परत बहु पापन की पोट, ता ते शीश निवाइया लग्या ना जम की चोट। सफल ओ माथा सतगुरु जी फुरमान कर दे, ओ मस्तक सफला है केड़ा सफल, ओ माथा संत नमस्कारस चरण पुनीत चल है हर मार्ग। मस्तक दे पुठे लेख वड़भागी सतगुरु जी दे चरणों ते नमस्कार करके सीधे कर लैंदे हन। अपुष्ट बात ते भई सीधरी दूत दुष्ट सजनई, अंधकार मह रतन प्रगासिया मलीन बुद्ध हछनई। फिर आप काफी समय तो बैठ के गुरु का पवित्र जस महापुरुखां दे दर घर दियां कथा वार्ता बाबाणियां कहानियां गुरबाणी दा कीर्तन और विचारां श्रवण कर रहे हो, अपने कन्न पवित्र कीते हन। जो कन्न शरीर दे नाल अकाल पुरख वाहिगुरु ने लाए इस वास्ते हन, ए श्रवणो मेरियो साचा सुनने नो पठाए, साचा सुनने नो पठाए शरीर लाए सुनो सत बाणी। तां ते आपने गुरु की पवित्र बाणी गुरमत दी विचार सुन के अपने कन्न पवित्र बनाए हन। वड़भागियां ने शब्द की धारना विच बोल के गुरबाणी पढ़ के रसना पवित्र बनाई है। कबीर सोई मुख धन है जय मुख कही है राम, देही किसकी बापुरी पवित्र होए गो ग्राम। उस जबान उ रसना धनता योग है, जिस रसना द्वारा परमेश्वर दे नाम दा उच्चारण हुंदा है उस जबान धनता योग है जिस जबान दे नाल गुरु की पवित्र बाणी दा जाप कीता जांदा है। सतगुरु जी ते इथों तक फुरमान करदे हैं कि जेडे श्रद्धा और प्रेम दे नाल चित विरति दी एकाग्रता द्वारा हरि जस सुनदे हन हरि जस गायन करदे हन फिर उन्हां नूं ते फलां दा घाटा रहिंदा ही नहीं, एक नहीं, पंज सत दस वीह सैकड़े हजारां लखां भी नहीं, करोड़ां असमेर जगां दा फल उन्हां वडभागियां नूं प्राप्त हुंदा है जिहड़े एकाग्र चित हो गए गुरु की पवित्र बाणी पढ़दे हन सुनदे हन इस दा गायन करदे हन। कई कोट जग फला सुन गावण हारे राम। तो तां ते हुण तक आपने सतगुरां दे सचखंड दरबार विच पहुंचण दा बेअंत ही महात्म फल प्राप्त कीता है। आपां रहिंदा समां भी महापुरखां दी याद अंदर जुड़ के गुरु की पवित्र बाणी दा कीर्तन और गुरमत दी विचार द्वारा सफला बनाईए। आओ साध संगत जिस महान शास्त्री की याद विच आपां जुड़े बैठे हां उन्हां दी शख्सियत किसी जानकारी की मुसाज नहीं। अज सिख जगत का बच्चा बच्चा उन्होंने नां तो जाणू है जिन्होंने उन्होंने दर्शन किए वो भी उन्होंने वडियाई तो भली प्रकार वाकफ हैं। जिन्होंने दर्शन नहीं भी किए उन्होंने पवित्र जस सुनिया तो वह भी उन्हां दी महिमा तो भली प्रकार जाणू हन। आओ साध संगत ऐ स्थान जिथे आपां नूं सतगुरु जी दी पवित्र हजूरी च बैठण दा सुभाग प्राप्त होया है ए देखिया जावे उन्हां दी साधना उन्हां दी तपस्या दी निशानी है। साहिब गुरु पंगी त्रिपाशाह फुरमान करदे हन जिन्हें तुहे ध्यायो तिने पूर्ण प्रताप पायो सर्व तन धाम फल फूल सो फलत है। हे प्रभु जिन्होंने तेनों ध्याणा कीता उन्हां दा संसार ते प्रताप पूर्ण परफेक्ट हुंदा है। सर संगत पूर्ण प्रताप या ते है अकाल पुरख वाहिगुरु दा या पूर्ण प्रताप है परमेश्वर दे प्यारे संत जनां दा। उन्हां नूं सतगुरु जी ने पूर्ण कहा जिन्हां सात गिरास ना विसरै हरनामा मन मंत धन से ही नानका पूर्ण से ही संत। पूर्ण उस हस्ती नूं कहा जांदा है जिहदे विच किसे किस्म दी कोई कमी ना होवे। सतगुरु जी ने परमेश्वर दे प्यारियां नूं पूर्ण दा दर्जा दिता है बल्कि सतगुरु जी ने सब तो वड्डा दर्जा ही अपने प्यारे संत जिन्हां नूं बख्शिया है। संत सहाई जी के भवजल तारण हार सब ते ऊचे जानिए नानक नाम प्यार। जिन्हां दा प्यार है परमेश्वर दे सच्चे नाम नाल उन्हां नूं सब तो उच्चे जानना करो। कोई पंडितां नूं विद्वानां नूं उच्चे जानदा है कोई कहिंदा है कि सूरबीर योधे वड्डे हन किसे दा मत है कि जिन्हां दे पास हजारां मुरबा मीलां विच राज है दुनिया दे चक्रवर्ती बादशाह ओ ही वड्डे हन। पर साध संगत भगत रविदास जी दा मत कोई होर है। ओ की कह रहे ने भी ठीक है विद्वान पंडित या सूरबीर योधे या राजे महाराजे चक्रवर्ती बादशाह अपनी अपनी थां वड्डे जरूर हो सकते हैं पर इन्हां दा दर्जा परमेश्वर दे प्यारियां परमेश्वर दे भगतां तुल नहीं हो सकता। पंडित सूर छत्रपत राजा सारे संगत पंडित पंडित विच भी भेद है। एक तो जाति दे पंडित हुंदे हन ਭਾਵੇਂ ਉਹਨਾਂ ਨੂੰ ਇੜ ਤੇ ਕੁੱਕੜ ਦੇ ਫਰਕ ਦਾ ਵੀ ਨਾ ਪਤਾ ਹੋਵੇ ਉਹ ਵੀ ਆਪਣੇ ਆਪ ਨੂੰ ਪੰਡਿਤ ਹੀ ਕਹਾਉਂਦੇ ਹਨ। ਇੱਕ ਪੰਡਿਤ ਸਤਿਗੁਰੂ ਜੀ ਉਹਨਾਂ ਨੂੰ ਮੰਨਦੇ ਹਨ सो पंडित जो तिहा गुणा की पंड उतार है। साहिब गुरु अर्जन देव जी महाराज का फुरमान है, सो पंडित जो मन प्रबुद्ध है, राम नाम आत्म में शुद्ध है। दत्त वेते पूर्ण पुरखा नु भी इतने सतगुरु जी ने पंडित कहा है, पर इतने पंडित तो भाव है जिसने चार वेद, छह शास्त्र, 18 पुराण, 27 स्मृतियां, 52 उपनिषद और होर भी बहुत सारे धार्मिक ग्रंथों का अध्ययन किया हो। विद्या के नुकता निगाह तो पंडित कई उन्होंने वड्डे मनते हैं। पंडित सूर सूरमे सूरमे विच भी भेद है, अपनी निजी दुश्मनी का बदला लैण वास्ते लड़ मरन वाले भी अपने आप नूं सूरमे ही कहाउंदे हन। गरीबां मजलूमां पर उपर जुल्म करन वाले वह भी अपने आप नूं सूरमे कहाउंदे हन, या फिर सतगुरु जी ने उन्हां नूं सूरमे मन्निया। नानक सो सूरा बरियान, जिन्हें विचों दुष्ट अहंकरण मारिया, जिन्हां ने हंकार पर फतेह पा ली है, या फिर वह भी सूरमे हैं जिन्हां ने मन जित लिया, क्योंकि जितनी देर तक मन दुश्मन जिउंदा है ना, मन रिप जीता सब रिप जीते, मन दुश्मन जिउंदा है मन सारे दुश्मन जिउंदे। जे मन रूपी दुश्मन नूं जित लिया, मन रिप जीता, इत्थे जीता तो भाव जित लिया, पहले जीता तो भाव जिउंदा है। पंक्तियां दोनों ही देखण नूं इको जिहियां प्रतीत हो रही हैं, किसी लगमात्र तक का भी फर्क नहीं, पर अर्थां ते जमीन समान का भेद है। मन रिप जीता सब रिप जीते, मन रूपी दुश्मन जीता तो भाव जिउंदा है, सारी दुश्मन जीते भाव जिउंदे हैं। फिर दूसरी पंक्ति विच भी भगत भरतरी जी ने इहो वचन कहा, मन रिप जीता, जिन्हां ने मन रूपी दुश्मन जित लिया है सब रिप जीते, मन उन्होंने सारे दुश्मन जित लए हैं। मन पर फतेह पाउण वाले सारे संगत वह भी सूरमे हैं, जिन्होंने विकारां पर फतेह पा ली है। जिन मिल मारे पंच सूर वीर, ऐसो कौन बलीर, इत्यादि वह भी सूरमे मन्ने गए हैं। इत्थे सूरमे तों भाव है जिहड़ा गरीबां मजलूमां दी रक्षा वास्ते लड़ मरदा है, अपना आपा कुरबान करदा है। सूरा सो पहचानी है जो लड़ै दीन के हेत, पुरजा पुरजा कट मरिया कब होना छाड़ै खेत। पंडित सूर छत्रपत राजा एक ते हुंदी है ना, जिवें अजकल है डेमोक्रेसी, वोटां दे नाल किसे नूं चुनिया जांदा है, उस जेकर दोबारा इलैक्शन होवे फिर वोटां पा के उसनों उसदे अहुदे तों हटाया जा सकदा है, जिस तरह आपां रोज ही देखदे हां। वो सार संघ ते शख्सी हुकूमत नहीं, पहले समयां विच राजे महाराजां दी शख्सी हुकूमत हुंदी, उन्हां उपर कोई अदालत नहीं सी हुंदी, उन्हां उपर किसी होर राजे दा किसी बादशाह दा हुक्म नहीं सी चलदा, वो अपने आप दे विच सुप्रीम होया करदे सन। जिहड़ा फैसला लै लैंदे ना उसनों कोई अदालत रद्द सकदी और ना ही कोई होर शख्सियत। उन्होंने चक्रवर्ती पातशाह कहा जाता है। पंडित सूर छत्रपत राजा वो सार संगत ठीक है, अपनी अपनी थां जरूर वड्डे हो सकते हैं, पर भगत जी कथन करते हैं भगत बराबर और ना कोई, पर परमेश्वर के प्यारियां तो होर कोई हस्ती संसार ते हो नहीं सकती। इस करके उन्हां दी बाबत सतगुरु जी कह रहे ने, मेरे राम हर संतां जेवड़ ना कोई, भगतां बनाई प्रभ अपने स्यों, जल थल महियल सोई। ये पंडित सूर छत्रपत राजा भगत बराबर कोई ना, पंडित सूर छत्रपत राजा भगत बराबर कोई ना,
¡Gracias!
ससुर ठाकुर पात राजा बात बराबर कोई ना। पंडित सूर ठाकुर पात राजा बात बराबर कोई ना। बराबर कोई ना भगत बराबर कोई ना। बराबर कोई ना भगत बराबर कोई ना। बराबर कोई ना भक्त बराबर कोई ना। बराबर कोई ना भक्त बराबर कोई ना। पंडित सूर ठाकुर पात राजा भक्त बराबर कोई ना। पंडित सूर ठाकुर पात राजा भक्त बराबर कोई ना।
साध संगत संत जी महाराज ने इस पावन पवित्र स्थान ते बैठ के जो महान तपस्या साधना महान परोपकार कीते उस दे सदके उन्हां दा दर्जा संसार ते इतना वड्डा उन्हां दी हालत इतनी उची हो गई जो अज उन्हां नूं सिख जगत दा बच्चा बच्चा जानदा है। जिस पावन पवित्र स्थान ते बैठे हाँ वैसे की सी चारे पासे जंगल ही जंगल। कोई बंदा इतों डरदा दिने भी नहीं सी लंघदा और अज इतें कैसी रचना लगी है मानो बैकुंठ बनिया पिया बैकुंठ नगर जहां संत वासा। जिथे परमेश्वर दे प्यारां दा निवास हुंदा वो थां ही बैकुंठ बन जांदी है। सवाल पैदा हुंदा है परमेश्वर दे प्यारे किसी थां नूं बैकुंठ क्यों बना दिंदे हैं। साध संगत परमेश्वर दे प्यारियां दे हिरदे अंदर वसदे ने अकाल पुरख वाहिगुरु दे चरण। अकाल पुरख दे चरण केड़े हैं चित चरण नाम। उन्हां अंदर वासा हुंदा है उन्हां दे हिरदे अंदर वासा हुंदा है परमेश्वर दे नाम दा अकाल पुरख वाहिगुरु दे चरणां दा। फिर जिथे अकाल पुरख के चरण आ गए फिर अकाल पुरख पिछे रह गया उसने तो अपने आप ही साख्यात होना होया। उस थां दी वडियाई सिर्फ ऐस करके हुंदी है सार संग दुनिया ते दरअसल देखिया जावे प्रताप ते परमेश्वर दे नाम दा ही है। परमेश्वर दे प्यारियां नूं संसार क्यों पूजदा है उन्हां दे शरीर दी पूजा नहीं हुंदी। दरअसल जिहड़ी उन्होंने करनी कीती हुंदी है जो उन्होंने परमेश्वर दे नाम दा अभ्यास कीता हुंदा है नमस्कारां उन्हां दी करनी नूं हुंदियां हन। शरीर ते अपने भी पंजा तत्तां दे हन जिन्हां दी याद विच आपां बैठे हां उन्हां दे शरीर नूं छे तत्त नहीं सी लगे शरीर उन्हां दा भी पंजा ही तत्तां दा सी। पर साध संगत उन्हां विच वादा सी इक गल दा ਉਹਨਾਂ ਦੇ ਇਸ ਸਰੀਰ ਦੇ ਸੰਬੰਧ ਕਰਕੇ ਉਹ ਠੀਕ ਹੈ ਭਾਵੇਂ ਗੁਰੂ ਨਾਨਕ ਦੇ ਦਰੋਂ ਕਰੋ ਗੁਰੂ ਸਾਈ ਹਸਤੀ ਸਨ ਧੁਰੋਂ ਹੀ ਬਖਸ਼ੇ ਹੋਏ ਸਨ ਪਰ ਫਿਰ ਵੀ ਆਪਣੇ ਪੈਰੋਕਾਰਾਂ ਨੂੰ ਸਿੱਖ ਜਗਤ ਨੂੰ ਇੱਕ ਨਮੂਨਾ ਦੇਣ ਵਾਸਤੇ ਉਹਨਾਂ ਮਹਾਂਪੁਰਖਾਂ ਨੇ ਗੁਰੂ ਘਰ ਦੀ ਬੜੀ ਅਣਥਕ ਸੇਵਾ ਵੀ ਕੀਤੀ ਸੰਤ ਬਾਬਾ ਤ੍ਰਿਸ਼ੰਗ ਜੀ ਮਹਾਰਾਜ ਦੀ ਸ਼ਰਨ ਵਿਚ ਰਹਿ ਕੇ ਰੇਰੂ ਸਾਹਿਬ ਔਰ ਇੱਥੇ ਆ ਕੇ ਮਹਾਨ ਤਪ ਵੀ ਕੀਤਾ ਮਹਾਨ ਘਾਲਣਾ ਵੀ ਘਾਲੀ ਹਾਲਾਂਕਿ ਉਹਨਾਂ ਨੂੰ ਕਿਸੇ ਘਾਲਣਾ ਦੀ ਕੋਈ ਜ਼ਰੂਰਤ ਨਹੀਂ ਸੀ ਉਹਨਾਂ ਦਾ ਮੁਕਤੀ ਰੂਪੀ ਕਾਰਜ ਤੇ ਪਹਿਲਾਂ ਹੀ ਰਾਸ ਸੀ ਸਾਰ ਸੰਗਤ ਕਿਉਂ ਮਹਾਂਪੁਰਖਾਂ ਨੇ ਇਤਨਾ ਅਭਿਆਸ ਕੀਤਾ ਹਾਲਾਂਕਿ ਕਦੀ ਉਹਨਾਂ ਨੇ ਆਪਣੀ ਜ਼ੁਬਾਨ ਦੇ ਨਾਲ ਇਉਂ ਨਹੀਂ ਕਿਹਾ ਕਿ ਅਸੀਂ ਇਉਂ ਤਪੱਸਿਆ ਕਰਦੇ ਰਹੇ ਇਉਂ ਸਾਧਨਾ ਕਰਦੇ ਰਹੇ ਇਉਂ ਪਰਮੇਸ਼ਵਰ ਦਾ ਨਾਮ ਜਪਦੇ ਰਹੇ ਐਸ ਜੁਗਤੀ ਐਸ ਢੰਗ ਦੁਆਰਾ ਅਭਿਆਸ ਕੀਤਾ ਉਹ ਸਿੱਧਾ ਕਦੀ ਇਸ ਗੱਲ ਦਾ ਜ਼ਿਕਰ ਨਹੀਂ ਸੀ ਕਰਦੇ ਸਿਰਫ ਇੱਕ ਥਾਂ ਤੇ ਜ਼ਿਕਰ ਮਿਲਦਾ ਜਿਹਦੇ ਵਿੱਚ ਉਹਨਾਂ ਨੇ ਅਸਿੱਧੇ ਤਰੀਕੇ ਦੁਆਰਾ ਜਿਵੇਂ ਜਿਵੇਂ ਆਪਣੇ ਮਹਾਂਪੁਰਖਾਂ ਦੇ ਪਾਸੋਂ ਪ੍ਰੇਰਣਾ ਲੈ ਕੇ ਨਾਮ ਦਾ ਅਭਿਆਸ ਆਤਮ ਚਿੰਤਨ ਸ਼ੁਰੂ ਕੀਤਾ ਉਸਦਾ ਬਹੁਤ ਸੰਖੇਪ ਜਿਹਾ ਖੁਲਾਸਾ ਕੀਤਾ ਉਹਦੇ ਵਿੱਚ ਵੀ ਇਉਂ ਨਹੀਂ ਕਿਹਾ ਕਿ ਅਸੀਂ ਇਉਂ ਜਪਿਆ ਬਲਕਿ ਸ਼ੁਰੂਆਤ ਇੱਥੋਂ ਕੀਤੀ ਵੀ ਕਿਸੇ ਜਗਿਆਸੂ ਨੂੰ ਪਰਮੇਸ਼ਰ ਦੇ ਮਿਲਣ ਦਾ ਸ਼ੌਕ ਜਾਗਿਆ ਮਨ ਵਿੱਚ ਉਤਕੰਠਾ ਪ੍ਰਬਲ ਹੋਈ ਸਾਧ ਸੰਗ ਜਿਤਨੀ ਦੇਰ ਤੱਕ ਮਨ ਵਿੱਚ ਪ੍ਰਭੂ ਪ੍ਰਾਪਤੀ ਦੀ ਤੀਵਰ ਇੱਛਾ ਹੀ ਨਹੀਂ ਰੁਤਨੀ ਦੇਰ ਤੱਕ ਕਿਸੇ ਯਤਨ ਦਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ ਜਿਸ ਨੂੰ ਪਿਆਸ ਹੀ ਨਹੀਂ ਲੱਗੀ ਉਹ ਪਾਣੀ ਦੀ ਤਲਾਸ਼ ਨਹੀਂ ਕਰੇਗਾ ਜਿਸ ਨੂੰ ਭੁੱਖ ਹੀ ਨਹੀਂ ਲੱਗੀ ਉਹ ਰੋਟੀ ਨਹੀਂ ਲੱਭੇਗਾ ਜਿਸ ਨੂੰ ਭੁੱਖ ਲੱਗੇਗੀ ਉਹ ਭੋਜਨ ਦੀ ਤਲਾਸ਼ ਵੀ ਕਰੇਗਾ ਜਿਹੜਾ ਪਿਆਸਾ ਹੋਵੇਗਾ ਉਹ ਪਾਣੀ ਦੀ ਢੂੰਡ ਵੀ ਕਰੇਗਾ ਜਿਸ ਦੇ ਮਨ ਚ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਹੀ ਨਹੀਂ ਦਰਸ਼ਨਾਂ ਦੀ ਸਿੱਖ ਹੀ ਨਹੀਂ ਫਿਰ ਦੱਸੋ ਉਹ ਅਕਾਲ ਪੁਰਖ ਵਾਹਿਗੁਰੂ ਦੇ ਮਿਲਾਪ ਵਾਸਤੇ ਪੁਰਸ਼ਾਰਥ ਕਿਵੇਂ ਕਰ ਸਕੇਗਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਇਸੇ ਕਰਕੇ ਤੇ ਫੁਰਮਾਨ ਕਰਦੇ ਨੇ ਵੀ ਮੈਂ ਉਹਨਾਂ ਤੋਂ ਬਲਿਹਾਰ ਸਦਕੇ ਜਾਂਦਾ ਹਾਂ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਹਨ ਸੰਗ ਮੋਹੇ ਉਧਾਰੋ ਜਿਹਦੇ ਨੇ ਮਨ ਵਿੱਚ ਹੈ ਪ੍ਰਭੂ ਤੇਰੇ ਦਰਸ਼ਨਾਂ ਦੀ ਪਿਆਸ ਹੈ ਤੇਰੇ ਦਰਸ਼ਨਾਂ ਦੀ ਸਿੱਖ ਹੈ ਜੇਕਰ ਮੈਨੂੰ ਵੀ ਉਹਨਾਂ ਦਾ ਮਿਲਾਪ ਹੋ ਜਾਵੇ ਮੇਰੇ ਮਨ ਵਿੱਚ ਵੀ ਐਸਾ ਉਤਸ਼ਾਹ ਪੈਦਾ ਹੋਵੇ ਜਿਹਨਾਂ ਦੇ ਮਨ ਵਿੱਚ ਦਰਸ਼ਨਾਂ ਦੀ ਸਿੱਖ ਹੈ ਫਿਰ ਦਰਸ਼ਨਾਂ ਵਾਸਤੇ ਕੋਈ ਯਤਨ ਵੀ ਕਰ ਲੈਣਗੇ ਮਿਲਾਪ ਵਾਸਤੇ ਕੋਈ ਪੁਰਸ਼ਾਰਥ ਵੀ ਕਰਨਗੇ ਉਹ ਸੰਤ ਜੀ ਮਹਾਰਾਜ ਇਉਂ ਆਪਣੇ ਪ੍ਰਵਚਨ ਸ਼ੁਰੂ ਕਰਦੇ ਨੇ ਵੀ ਕਿਸੇ ਜਗਿਆਸੂ ਦੇ ਮਨ ਵਿੱਚ ਪ੍ਰਭੂ ਮਿਲਾਪ ਦੀ ਤੀਵਰ ਇੱਛਾ ਪੈਦਾ ਹੋਈ ਕਿਸੇ ਪੂਰਨ ਪੁਰਖ ਦਾ ਮਿਲਾਪ ਹੋ ਗਿਆ ਉਹਨਾਂ ਨੇ ਜੁਗਤੀਆਂ ਢੰਗ ਤਰੀਕੇ ਦੱਸ ਦਿੱਤੇ ਪਹਿਲਾਂ ਦੱਸਿਆ ਬੈਖੜੀ ਬਾਣੀ ਦੁਆਰਾ ਪਰਮੇਸ਼ਰ ਦੇ ਨਾਮ ਦਾ ਜਾਪ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਉਹ ਸਾਧ ਸੰਗਤ ਤੇ ਪਹਿਲੀ ਸਟੇਜ ਹੈ ਜ਼ਬਾਨ ਦੇ ਨਾਲ ਬੋਲ ਕੇ ਵਾਹਿਗੁਰੂ ਦਾ ਜਾਪ ਕਰਨਾ ਜਿਤ ਮੁਖ ਸਦਾ ਸਲਾਹੀਐ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਚਿਤ ਸੱਚੈ ਦਰਬਾਰ ਜਿਹੜਾ ਸਤਨਾਮ ਜਾਪਦਾ ਤਨ ਹੈ ਮੁਖੜਾ ਸਤਨਾਮ ਜਾਪਦਾ ਤਨ ਹੈ ਮੁਖੜਾ ਤਨ ਹੈ ਮੁਖੜਾ ਵਾਹਿਗੁਰੂ ਜਪਦਾ ਤਨ ਹੈ ਮੁਖੜਾ Thank you.
ਧਨ ਹੈ ਮੁਖੜਾ ਧਨ ਹੈ ਮੁਖੜਾ ਵਾਹਿਗੁਰੂ ਵਾਹਿਗੁਰੂ ਜਪਦਾ ਧਨ ਹੈ ਮੁਖੜਾ ਧਨ ਹੈ ਮੁਖੜਾ
ਭਗਤ ਕਬੀਰ ਜੀ ਕਥਨ ਨੂੰ ਕਰਦੇ ਹਨ। ਕਬੀਰ ਸੁਪਨੇ ਨੂੰ ਬੁਰੜਾਏ ਕਹਿ ਮੁਕਤ ਨਿਕਸ਼ੈ ਰਾਮ ਤਾਂ ਕਿ ਪਗ ਕੀ ਪਾਨ ਹੀ ਮੇਰੇ ਤਨ ਕੋ ਚਾਮ। ਜਿਹੜਾ ਕੋਈ ਬੁਰੜਾ ਕੇ ਸੁਪਨੇ ਵਿੱਚ ਵੀ ਪਰਮੇਸ਼ਰ ਦਾ ਨਾਮ ਜਪਦਾ ਹੈ ਨਾ, ਭਗਤ ਜੀ ਦਾ ਸੰਕਲਪ ਹੈ ਕਿ ਮੇਰੇ ਸਰੀਰ ਦੀ ਖਲੜੀ ਦੇ ਜੋੜੇ ਬਣਾ ਕੇ ਉਸਦੇ ਚਰਨਾਂ ਵਿੱਚ ਪਾ ਦਿੱਤੇ ਜਾਣ। ਸਾਰੇ ਸੰਗਤ ਇੱਥੋਂ ਸ਼ੁਰੂਆਤ ਹੈ। ਸੰਤ ਜੀ ਮਹਾਰਾਜ ਨੇ ਜ਼ਿਕਰ ਕੀਤਾ ਨਾ ਪ੍ਰਵਚਨਾਂ ਦੇ ਵਿੱਚ, ਜਗਿਆਸੂ ਦੇ ਮਨ ਵਿੱਚ ਸ਼ੌਕ ਜਾਗਿਆ, ਪੂਰਨ ਪੁਰਖ ਦਾ ਮਿਲਾਪ ਹੋ ਗਿਆ, ਵੱਡਿਆਂ ਭਾਗਾਂ ਕਰਕੇ ਪੂਰਵ ਕਰਮ ਆਂਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਵੈਰਾਗੀ, ਭੇਟਿਓ ਅੰਧੇਰ ਮਿਲਤ ਹਰ ਨਾਮਕ, ਜਨਮ ਜਨਮ ਕੀ ਸੋਈ ਜਾਗੀ। ਫਿਰ ਉਹਨਾਂ ਨੇ ਕੰਠ ਵਿੱਚ ਜਾ ਕੇ ਪਰਮੇਸ਼ਰ ਦੇ ਨਾਮ ਦਾ ਅਭਿਆਸ ਸ਼ੁਰੂ ਕੀਤਾ। ਹੁਣ ਬੁੱਲ ਨਹੀਂ ਹਿਲਦੇ, ਜ਼ੁਬਾਨ ਨਹੀਂ ਹਿਲਦੀ, ਜੀਵ ਨਾ ਹਿਲੇ, ਬੁੱਲ ਨਾ ਫਰਕੇ, ਪਾਕ ਨਿਵਾਜੀ ਸੋਈ। ਫਿਰ ਕਾਫੀ ਸਮਾਂ ਉਹ ਇੱਥੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਔਰ ਅਭਿਆਸ ਕਰਦੇ ਰਹੇ। ਫਿਰ ਹਿਰਦੇ ਸਥਾਨ ਵਿੱਚ ਜਪਣਾ ਸ਼ੁਰੂ ਕੀਤਾ, ਸਾ ਗ੍ਰਾਸ ਦੁਆਰਾ ਜਪਣਾ ਸ਼ੁਰੂ ਕਰ ਦਿੱਤਾ। ਸਾਧ ਸੰਗਤ ਦਰਅਸਲ ਜਦੋਂ ਗੁਰਸਿੱਖ ਸਾਸ ਗ੍ਰਾਸ ਦੁਆਰਾ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਸ਼ੁਰੂ ਕਰ ਦਿੰਦਾ, ਮਾਨੋ ਉਹ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣਨਾ ਸ਼ੁਰੂ ਹੋ ਜਾਂਦਾ ਹੈ। ਗੁਰੂ ਸਤਿਗੁਰੂ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਖ ਪਾਪ ਦੋਖ ਲੈ ਜਾਵੈ, ਫਿਰ ਚੜੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰਨਾਮ ਧਿਆਵੈ, ਜੋ ਸਾਥ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਅੱਜ ਵੀ ਬਹੁਤ ਸਾਰੇ ਮਤਾਂ ਮਤਾਂਤਰਾਂ ਵਾਲੇ ਉਨ੍ਹਾਂ ਦਾ ਖਿਆਲ ਹੈ ਵੀ ਜੇ ਤੁਸੀਂ ਦੁਨੀਆਂ ਦੀਆਂ ਚਿੰਤਾਵਾਂ ਤੋਂ, ਜੋ ਦੁਨੀਆਂ ਦੇ ਕਲੇਸ਼ ਹਨ, ਇਹਨਾਂ ਤੋਂ ਛੁਟਕਾਰਾ ਪਾਉਣਾ ਹੈ, ਆਪਣੇ ਸਵਾਸਾਂ ਵੱਲ, ਜਦੋਂ ਸਵਾਸ ਅੰਦਰ ਜਾਂਦਾ ਹੈ ਉਦੋਂ ਵੀ, ਬਾਹਰ ਆਉਂਦਾ ਹੈ ਉਦੋਂ ਵੀ, ਉਹਦੇ ਵੱਲ ਧਿਆਨ ਜੋੜੋ। ਪਰ ਸਾਧ ਸੰਗਤ ਗੁਰੂ ਨਾਨਕ ਦਾ ਮਤ ਹੋਰ ਹੈ। ਉਹ ਠੀਕ ਹੈ, ਜਦੋਂ ਆਪਾਂ ਸਵਾਸਾਂ ਦੇ ਨਾਲ ਧਿਆਨ ਜੋੜਦੇ ਹਾਂ, ਇਸ ਗੱਲ ਨੂੰ ਯੋਗ ਵਾਲੇ ਵੀ ਤਸਲੀਮ ਕਰਦੇ ਹਨ ਕਿ ਮਨ ਨੂੰ ਚੈਨ ਮਿਲਦੀ ਹੈ, ਕਿਉਂਕਿ ਮਨ ਦੀ ਭਟਕਣਾ ਥੋੜੀ ਦੇਰ ਵਾਸਤੇ ਰੁਕ ਜਾਂਦੀ ਹੈ, ਉਦੋਂ ਜ਼ਰੂਰ ਮਨ ਨੂੰ ਸ਼ਾਂਤੀ ਮਿਲਦੀ ਹੈ। ਪਰ ਜਿਹੜਾ ਗੁਰੂ ਨਾਨਕ ਦੇ ਘਰ ਦਾ ਮਤ ਹੈ, ਉਹਦੇ ਵਿੱਚ ਸਿਰਫ ਧਿਆਨ ਜੋੜਨਾ ਹੀ ਨਹੀਂ ਬਲਕਿ ਸਵਾਸ ਗਿਰਾਸ ਦੇ ਨਾਲ, ਜਦੋਂ ਸਵਾਸ ਅੰਦਰ ਨੂੰ ਜਾਵੇ ਵਾਹੇ ਦਾ ਉਚਾਰਨ ਕਰਨਾ, ਬਾਹਰ ਨੂੰ ਆਵੇ ਗੁਰੂ ਦਾ ਉਚਾਰਨ ਕਰਨਾ। ਜਿਹੜੇ ਇਸ ਤਰੀਕੇ ਸਾਧ ਗ੍ਰਾਸ ਦੁਆਰਾ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਹਨ, ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹੁਕਮ ਦੀ ਤਾਮੀਲ ਕਰਦੇ ਹੋਏ, ਪੂਰੇ ਗੁਰੂ ਕਾ ਸੁਣੋ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਥ ਸਾਥ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਜੀ ਸਾਥ ਸਾਥ ਦੇ ਗੇੜੇ ਸਿਮਰੋ ਵਾਹਿਗੁਰੂ, ਸਾਥ ਸਾਥ ਦੇ ਗੇੜੇ ਸਿਮਰੋ ਵਾਹਿਗੁਰੂ, ਸਾਧ ਸਾਧ ਦੇ ਗੇੜੇ ਸਿਮਰੋ ਵਾਹਿਗੁਰੂ,
ਪਾਤ ਦਾਸ ਸਿਮਰ ਸਿਮਰੋ ਵਾਹਿਗੁਰੂ ਸਾਤ ਸਾਸ ਦੇ ਬੇੜੇ ਸਿਮਰੋ ਵਾਹਿਗੁਰੂ ਸਾਤ ਸਾਸ ਦੇ ਬੇੜੇ ਸਿਮਰੋ ਵਾਹਿਗੁਰੂ
ਸਾਰੇ ਸੰਗਤ ਅੱਜ ਲੋਕੀ ਜਿਹੜੇ ਟੈਲੀਵਿਜ਼ਨ ਦੇ ਪ੍ਰੋਗਰਾਮ ਦੇਖਦੇ ਹਨ ਨਾ, ਯੋਗ ਦੀ ਬਾਬਤ ਉਹ ਬੜੇ ਅਸਰਜ ਬੜੇ ਹੈਰਾਨ ਹੁੰਦੇ ਹਨ, ਪਰ ਜਿਨ੍ਹਾਂ ਨੇ ਮਹਾਂਪੁਰਖਾਂ ਦੀ ਬੜੇ ਨੇੜਿਓਂ ਹੋ ਕੇ ਸੰਗਤ ਕੀਤੀ ਹੈ ਉਹਨਾਂ ਨੂੰ ਤੇ ਮਹਾਂਪੁਰਖਾਂ ਨੇ ਐਸੀਆਂ ਯੁਗਤੀਆਂ ਐਸੇ ਢੰਗ ਤਰੀਕੇ ਦੱਸੇ ਹਨ, ਲੋਕੀ ਦੇ ਸ਼ਿਕਾਇਤ ਕਰਦੇ ਨੇ ਸਾਡਾ ਮਨ ਜੁੜਦਾ ਨਹੀਂ, ਪਰ ਜੇ ਉਹਨਾਂ ਦੀ ਨਸੀਹਤ ਉੱਪਰ ਜਿਨ੍ਹਾਂ ਜਿਨ੍ਹਾਂ ਨੇ ਅਮਲ ਕੀਤਾ ਹੈ ਉਹਨਾਂ ਦਾ ਮਨ ਖਿੰਡਦਾ ਹੀ ਨਹੀਂ। ਜਿਹੜੇ ਗੁਰੂ ਨਾਨਕ ਦੇ ਘਰ ਦਾ ਸਹਿਜ ਯੋਗ ਹੈ ਇਸਦੀ ਵਡਿਆਈ ਵਿਸ਼ੇਸ਼ ਹੈ, ਉਹਦੇ ਸਿਰਫ ਧਿਆਨ ਤੇ ਹੀ ਜ਼ੋਰ ਦਿੰਦੇ ਹਨ, ਪਰ ਗੁਰੂ ਨਾਨਕ ਦੇ ਮਤ ਵਿੱਚ ਨਾਲ ਸਿਮਰਨ ਵੀ ਕਰਵਾਇਆ ਜਾਂਦਾ ਹੈ। ਜਿਹੜੇ ਸਾਹ ਗ੍ਰਾਸ ਦੁਆਰਾ ਜਪਣ ਲੱਗ ਜਾਂਦੇ ਹਨ ਮਾਨੋ ਉਹ ਗੁਰੂ ਦੀ ਬਖਸ਼ ਦੇ ਪਾਤਰ ਬਣਨੇ ਸ਼ੁਰੂ ਹੋ ਜਾਂਦੇ ਹਨ। ਉਹ ਸੰਤ ਜੀ ਮਹਾਰਾਜ ਉਹਨਾਂ ਪ੍ਰਵਚਨਾਂ ਵਿੱਚ ਜ਼ਿਕਰ ਕਰਦੇ ਹਨ, ਇਹ ਉਹਨੇ ਕਹਿੰਦੇ ਵੀ ਅਸੀਂ ਫਿਰ ਸਾਸ ਗ੍ਰਾਸ ਦੁਆਰਾ ਜਪਣਾ ਸ਼ੁਰੂ ਕੀਤਾ। ਉਸ ਜਗਿਆਸੂ ਨੂੰ ਜਦੋਂ ਪ੍ਰਭੂ ਦੇ ਮਿਲਾਪ ਦੀ ਉਤਕੰਠਾ ਜਾਗੀ, ਪਹਿਲਾਂ ਬੈਖੜੀ ਬਾਣੀ ਦੁਆਰਾ, ਜ਼ਬਾਨ ਦੁਆਰਾ, ਪਰਮੇਸ਼ਰ ਦੇ ਨਾਮ ਦਾ ਜਾਪ, ਫਿਰ ਕੰਠ ਵਿੱਚ, ਫਿਰ ਹਿਰਦੇ ਅਸਥਾਨ ਵਿੱਚ, ਫਿਰ ਨਾਭੀ ਵਿੱਚ ਜਾ ਕੇ ਸਿਮਰਨ ਸ਼ੁਰੂ ਕਰ ਦਿੱਤਾ। ਫਿਰ ਉੱਥੇ ਜਾ ਕੇ ਉਹ ਸਾਧ ਸੰਗ ਜਿਹੜੇ ਮਹਾਂਪੁਰਖਾਂ ਦੀ ਬਖਸ਼ਿਸ਼ ਦੇ ਪਾਤਰ ਹਨ, ਵਿਸ਼ੇਸ਼ ਤੌਰ ਤੇ ਜਿਨ੍ਹਾਂ ਉਹਨੇ ਉਹਨਾਂ ਦੇ ਵਚਨਾਂ ਉੱਪਰ ਪਹਿਰਾ ਦਿੱਤਾ ਹੈ, ਜੇ ਕੋ ਵਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਐ। ਵੈਸੇ ਤੇ ਸੰਤ ਜੀ ਮਹਾਰਾਜ ਆਪਣੇ ਕੀਰਤਨ ਵਿਖਿਆਣ ਦੌਰਾਨ ਅੰਤਰ ਗਿਆਨ ਔਰ ਮੁੱਖ ਭਗਤੀ ਹੀ ਰੱਖਦੇ ਸਨ। ਸੰਸਾਰ ਤੇ ਵਿਚਰਦੇ ਆਪਣੀ ਚਿਤਵਿਰਤੀ ਨੂੰ ਸੰਸਾਰ ਦੇ ਸੁੱਖਾਂ ਵੱਲੋਂ ਉਪਰਾਮ ਰੱਖ ਕੇ ਵਰਤਨ ਵੈਰਾਗ, ਪਰ ਕਿਤੇ ਕਿਤੇ ਇਹੋ ਜਿਹੇ ਵਚਨ ਆਮ ਹੀ ਸੰਗਤ ਵਿੱਚ ਸਾਂਝੇ ਕਰਿਆ ਕਰਦੇ ਵੀ ਜਿਸ ਤਰ੍ਹਾਂ ਪਾਣੀ ਦੀ ਮਸ਼ਕ ਹੋਵੇ ਉਹਦੇ ਵਿੱਚ ਹੋਵੇ 3500 ਛੇਕ, ਉਸਨੂੰ ਪਾਣੀ ਦੇ ਨਾਲ ਭਰ ਕੇ ਦਬਾਇਆ ਜਾਵੇ, ਜਿਤਨੇ ਉਸਦੇ 3.5 ਕਰੋੜ ਛੇਕ ਹੁੰਦੇ ਨੇ ਸਭਨਾਂ ਦੇ ਵਿੱਚੋਂ ਹੀ ਪਾਣੀ ਦੀ ਧਾਰ ਰੱਖਦੀ ਹੈ। ਵੀ ਉੱਥੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਵਾਲੇ ਫਿਰ ਰੋਮ ਰੋਮ ਦੁਆਰਾ ਪਰਮੇਸ਼ਰ ਦੇ ਨਾਮ ਦਾ ਜਾਪ ਸ਼ੁਰੂ ਕਰ ਦਿੰਦੇ। ਜਿਹੜੇ 3 ਅੱਖਰੀ ਗਿਆਨੀ ਫਿਰ ਉਹ ਤੇ ਜੋ ਗੁਰਬਾਣੀ ਵਿੱਚ ਪੰਕਤੀ ਆਉਂਦੀ ਹੈ ਨਾ, ਗੁਰਮੁਖ ਰੋਮ ਰੋਮ ਹਰ ਧਿਆਵੈ, ਇਸ ਦਾ ਅਰਥ ਇਉਂ ਕਰ ਦਿੰਦੇ ਹਨ ਕਿ ਇਹ ਇੱਕ ਕਹਾਵਤ ਹੈ, ਇੱਕ ਈਡੀਅਮ ਹੈ, ਰੋਮ ਰੋਮ ਕਰਕੇ ਕਿਸੇ ਦਾ ਰਿਣੀ ਹੋਣਾ, ਇਸੇ ਤਰ੍ਹਾਂ ਰੋਮ ਰੋਮ ਕਰਕੇ ਪਰਮੇਸ਼ਰ ਦੇ ਨਾਮ ਦਾ ਜਾਪ ਕਰਨਾ। ਪਰ ਸਾਧ ਸੰਗਤ ਜਿਨ੍ਹਾਂ ਦਾ ਆਪਣਾ ਤਜਰਬਾ ਹੈ ਫਿਰ ਉਹ ਸੰਸਾਰ ਦੇ ਨਾਲ ਉਹ ਤਜਰਬਾ ਸਾਂਝਾ ਕਰਦੇ ਹਨ, ਉਹ ਵੀ ਸਿੱਧੇ ਤਰੀਕੇ ਨਹੀਂ, ਜਿਸ ਤਰ੍ਹਾਂ ਸੰਤ ਜੀ ਮਹਾਰਾਜ ਨੇ ਉਹਨਾਂ ਪ੍ਰਵਚਨਾਂ ਚ ਜ਼ਿਕਰ ਕੀਤਾ ਹੈ ਕਿ ਜਦੋਂ ਉਹ ਜਗਿਆਸੂ ਨੇ ਨਾ ਵੀ ਸਥਾਨ ਵਿੱਚ ਜਾ ਕੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਸ਼ੁਰੂ ਕਰ ਦਿੱਤਾ, ਫਿਰ ਰੋਮ ਰੋਮ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਣ ਲੱਗੀ, ਫਿਰ ਅਭਿਆਸ ਇਸੇ ਤਰ੍ਹਾਂ ਨਿਰੰਤਰ ਜਾਰੀ ਰੱਖਿਆ। ਫਿਰ ਸਾਧ ਸੰਗਤ ਪਰਮੇਸ਼ਰ ਦੇ ਪਿਆਰੇ ਸੰਤ ਜਨ ਜਦੋਂ ਆਪਣੀ ਚਿੱਤ ਵਿਰਤ ਨੂੰ ਪਰਮੇਸ਼ਰ ਦੇ ਨਾਮ ਵਿੱਚ ਤਦਾਕਾਰ ਕਰ ਦਿੰਦੇ ਹਨ, ਉਹਨਾਂ ਨੂੰ ਸਿਰਫ ਆਪਣੇ ਰੋਮ ਰੋਮ ਵਿੱਚੋਂ ਹੀ ਨਹੀਂ ਬਲਕਿ ਜੋ ਵੀ ਆਵਾਜ਼ ਸੁਣਾਈ ਦਿੰਦੀ ਹੈ, ਕਿਉਂਕਿ ਪਰਮੇਸ਼ਰ ਦੇ ਪਿਆਰੇ ਤਾਂ ਜੇਤਾ ਬੋਲਣ ਤੇਤਾ ਗਿਆਨ, ਜੇਤਾ ਪੇਖਣ ਤੇਤਾ ਧਿਆਨ, ਉਹ ਜੋ ਕੁਝ ਵੀ ਆਪਣੇ ਅੱਖਾਂ ਦੇ ਨਾਲ ਦੇਖਦੇ ਹਨ ਉਹਨਾਂ ਵਾਸਤੇ ਉਹ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੁੰਦਾ ਹੈ, ਜੋ ਕੁਝ ਵੀ ਕੰਨਾਂ ਦੇ ਨਾਲ ਸੁਣਦੇ ਹਨ ਉਹ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਹੁੰਦਾ ਹੈ। ਜਿੱਥੇ ਸਤਿਗੁਰੂ ਜੀ ਨੇ ਆਪਣੇ ਦਰੋਂ ਘਰੋਂ ਵਰਸਾਏ ਸਾਧੂਆਂ ਦੀ ਸੰਤਾਂ ਦੀ ਵਡਿਆਈ ਲਿਖੀ ਹੈ, ਉੱਥੇ ਨਾਲ ਉਹਨਾਂ ਦੇ ਲੱਛਣ ਵੀ ਦੱਸੇ ਹਨ। ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਨ ਹੈ, ਉਹਨਾਂ ਦਾ ਮੰਤਰ ਬਣ ਜਾਂਦਾ ਪਰਮੇਸ਼ਵਰ ਦੇ ਨਾਮ ਦਾ ਸਿਮਰਨ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰੇ ਪਰਿਪੂਰਨ ਹੈ, ਦੁਨੀਆਂ ਦੇ ਜ਼ਰੇ ਜ਼ਰੇ ਵਿੱਚ ਵਿਆਪਕ ਹੈ, ਉਸਦਾ ਧਰਦੇ ਹਨ ਧਿਆਨ। ਧਿਆਨੰ ਸਰਵਤਰ ਪੂਰਨ ਹੈ, ਕਿਉਂਕਿ ਧਿਆਨ ਸ਼ਕਤੀ ਤੋਂ ਬਗੈਰ ਤੇ ਮਨ ਜੁੜਦਾ ਹੀ ਨਹੀਂ। ਸਤਸੰਗ ਤੋਂ ਪਹਿਲਾਂ ਪਹਿਲ ਤੇ ਆਪਣੇ ਜਗਿਆਸੂਆਂ ਨੂੰ ਇਹ ਢੰਗ ਇਹ ਤਰੀਕਾ ਦੱਸਦੇ ਹਨ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰੂ ਕਾ ਸ਼ਬਦ ਮੰਤਰ ਮਨ ਮਾਨ। ਪਰ ਇਹ ਸ਼ੁਰੂਆਤ ਵਾਸਤੇ ਹੈ, ਜਦੋਂ ਸੁਰਤ ਨੂੰ ਟਿਕਣ ਦੀ ਜਾਂਚ ਆ ਜਾਂਦੀ ਹੈ, ਪਹਿਲਾਂ ਗੁਰੂ ਮੂਰਤ ਦੇ ਸਹਾਰੇ ਟਿਕਦੀ ਹੈ। ਜਦੋਂ ਬੱਚਾ ਬਹੁਤ ਛੋਟਾ ਹੁੰਦਾ ਹੈ, ਉਹ ਆਪ ਚੱਲ ਫਿਰ ਨਹੀਂ ਸਕਦਾ, ਉਸਦੇ ਪੈਰਾਂ ਵਿੱਚ ਇਤਨੀ ਪਰਿਪੱਕਤਾ ਇਤਨੀ ਮੈਚਿਓਰਿਟੀ ਨਹੀਂ ਹੁੰਦੀ। ਫਿਰ ਮਾਤਾ ਪਿਤਾ ਉਸਨੂੰ ਕੋਈ ਛੋਟਾ ਜਿਹਾ ਗਡੀਰੀਆ ਲਿਆ ਦਿੰਦੇ ਹਨ, ਉਹ ਗਡੀਰੀਏ ਦੇ ਆਸਰੇ ਚੱਲਣਾ ਸ਼ੁਰੂ ਕਰ ਦਿੰਦਾ ਹੈ। ਪਰ ਜਦੋਂ ਉਸਦੇ ਪੈਰਾਂ ਵਿੱਚ ਪਰਿਪੱਕਤਾ ਆ ਜਾਂਦੀ ਹੈ, ਉਤਨਾ ਮੈਚਿਓਰ ਹੋ ਜਾਂਦਾ, ਆਪਣੇ ਪੈਰਾਂ ਉੱਪਰ ਖੜਾ ਹੋ ਸਕਦਾ, ਆਪਣੇ ਪੈਰਾਂ ਦੇ ਭਾਰ ਚੱਲ ਸਕਦਾ, ਫਿਰ ਉਸਨੂੰ ਗਡੀਰੀਏ ਦੀ ਜ਼ਰੂਰਤ ਨਹੀਂ ਰਹਿੰਦੀ। ਸਾਰਸੰਗ ਬਿਲਕੁਲ ਇਸੇ ਤਰ੍ਹਾਂ ਮਹਾਂਪੁਰਸ਼ ਪਹਿਲਾਂ ਜਗਿਆਸੂਆਂ ਨੂੰ ਸਰਗੁਣ ਸਰੂਪ ਦਾ ਧਿਆਨ ਦੱਸਦੇ ਹਨ। ਜਦੋਂ ਚਿੱਤ ਬਿਰਤੀ ਨੂੰ ਟਿਕਣ ਦੀ ਜਾਂਚ ਆ ਜਾਂਦੀ ਹੈ, ਉਹ ਧਿਆਨ ਫਿਰ ਵੀ ਧਰਦੇ ਹਨ, ਕਿਉਂਕਿ ਧਿਆਨ ਤੇ ਬਹੁਤ ਜ਼ਰੂਰੀ ਹੈ। ਫਿਰ ਉਹਨਾਂ ਦਾ ਧਿਆਨ ਬਦਲ ਜਾਂਦਾ ਹੈ, ਫਿਰ ਧਿਆਨ ਕਿਸ ਦਾ ਧਰਦੇ ਹਨ। ਧਿਆਨ ਧਰੋ ਤੇਹੋ ਕੋ ਮਨ ਮੈਂ, ਜੇ ਕੋ ਅਮਿਤੋਜ ਸਭੈ ਜਗ ਛਾਇਓ। ਜਿਸ ਅਕਾਲ ਪੁਰਖ ਵਾਹਿਗੁਰੂ ਦਾ ਅਮਿਤ ਬਲ ਸਾਰੇ ਸੰਸਾਰ ਤੇ ਛਾਇਆ ਹੈ, ਉਹ ਧਿਆਨ ਧਰਦੇ ਨੇ ਉਸ ਪਰਿਪੂਰਨ ਅਕਾਲ ਪੁਰਖ ਵਾਹਿਗੁਰੂ ਦਾ। ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਨ ਹੈ, ਗਿਆਨੰ ਸਮ ਦੁੱਖ ਸੁਖ ਸੁਖੰ ਜੁਗਤ ਨਿਰਮਲ ਨਿਰਵੈਰਨ ਹੈ। ਉਹ ਜੁੜੇ ਹੁੰਦੇ ਨੇ ਨਿਰਵੈਰ ਨਿਰਮਲ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ, ਉਹਨਾਂ ਦੀ ਚਿੱਤ ਵਿਰਤੀ ਹਰ ਸੁੱਖ ਦੁੱਖ ਦੀ ਅਵਸਥਾ ਵੇਲੇ ਇੱਕ ਰਸ ਰਹਿੰਦੀ ਹੈ। ਉਹਨਾਂ ਨੇ ਅਵਿਦਿਆ ਅਸਮਤਾ ਰਾਗ ਦਵੈਸ਼ ਇਤਿਆਦਿ ਜਿਹੜੇ ਵਿਕਾਰ ਹਨ, ਇਹਨਾਂ ਨੂੰ ਵਰਜ ਦਿੱਤਾ ਹੁੰਦਾ ਕਿ ਸਾਡੇ ਨਜ਼ਦੀਕ ਤੱਕ ਨਹੀਂ ਆਉਣਾ। ਉਹਨਾਂ ਦੇ ਮਨ ਦੀ ਦਵੈਤ ਦੂਰ ਹੋ ਜਾਂਦੀ ਹੈ, ਇਸ ਕਰਕੇ ਉਹ ਸਭਨਾਂ ਨੂੰ ਸਮਾਨ ਹੀ ਦ੍ਰਿਸ਼ਟੀ ਦੇ ਨਾਲ ਦੇਖਦੇ ਹਨ। ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਨ ਹੈ, ਦਯਾਲੰ ਸਰਵਤਰ ਜੀਆਂ, ਸਾਰੇ ਜੀਵਾਂ ਪਰ ਦਯਾਲੂ ਹੋ ਜਾਂਦੇ ਹਨ, ਕਿਉਂਕਿ ਵਿਕਾਰਾਂ ਨੂੰ ਤੇ ਵਰਜ ਹੀ ਦਿੱਤਾ ਹੈ। ਦਯਾਲੰ ਸਰਵਤਰ ਜੀਆਂ ਪੰਚ ਦੋਖ ਵਿਵਰਜਿਤ ਹੈ, ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕੰਮ ਰਹਿਤ ਹੈ। ਮਾਇਆ ਦੇ ਨਾਲ ਤੇ ਉਹਨਾਂ ਚ ਕੋਈ ਅਟੈਚਮੈਂਟ ਹੁੰਦੀ ਨਹੀਂ, ਸੰਸਾਰ ਵਿਚ ਰਹਿ ਕੇ ਵੀ ਆਪਣੀ ਚਿੱਤਵਿਰਤੀ ਨੂੰ ਸੰਸਾਰ ਵੱਲੋਂ ਉਪਰਾਮ ਰੱਖਦੇ ਹਨ। ਅਟੈਚਮੈਂਟ ਕਿਸ ਚੀਜ਼ ਨਾਲ ਹੁੰਦੀ ਹੈ? ਸਾਧ ਸੰਗਤ ਉਹਨਾਂ ਦੀ ਅਟੈਚਮੈਂਟ ਹੁੰਦੀ ਹੈ ਪਰਮੇਸ਼ਵਰ ਦੇ ਨਾਮ ਦੇ ਨਾਲ, ਨਾਮ ਨੂੰ ਆਪਣੇ ਪ੍ਰਾਣਾਂ ਦਾ ਆਧਾਰ ਬਣਾਉਂਦੇ ਹਨ। ਸਾਚਾ ਨਾਮ ਮੇਰਾ ਆਧਾਰ, ਉਹਨਾਂ ਦੀ ਅਟੈਚਮੈਂਟ ਹੁੰਦੀ ਹੈ ਗੁਰਬਾਣੀ ਦੇ ਨਾਲ, ਗੁਰਬਾਣੀ ਨੂੰ ਆਪਣਾ ਆਧਾਰ ਬਣਾ ਲੈਂਦੇ ਹਨ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਭ ਰਹਾਉ, ਗੁਰਬਾਣੀ ਨੂੰ ਆਪਣਾ ਭੋਜਨ ਬਣਾ ਲੈਂਦੇ ਹਨ। ਕਹੋ ਨਾਨਕ ਜਿਸ ਸਤਿਗੁਰ ਪੂਰਾ ਅਖੰਡ ਕੀਰਤਨ, ਤਿੰਨ ਭੋਜਨ ਚੂਰਾ, ਭੋਜਨ ਗੋਪਾਲ ਕੀਰਤਨ ਅਲਪ ਮਾਇਆ ਜਲ ਕਮਲ ਰਹਿਤ ਹੈ। ਉਪਦੇਸ਼ੰ ਸਮ ਮਿੱਤਰ ਸਤਰੈ ਭਗਵੰਤ ਭਗਤ ਭਾਵਨੀ, ਪਰਮੇਸ਼ਵਰ ਦੀ ਭਗਤੀ ਭਾਵਨੀ ਸ਼ਰਧਾ ਪ੍ਰੇਮ ਦੇ ਨਾਲ ਕਰਦੇ ਹਨ। ਜਦੋਂ ਸ਼ਰਧਾ ਪ੍ਰੇਮ ਦੇ ਨਾਲ ਪਰਮੇਸ਼ਵਰ ਦੀ ਭਗਤੀ ਕਰਦੇ ਹਨ, ਉਹਨਾਂ ਨੂੰ ਕਿਹੜੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ? ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ। ਉਹ ਕਿਸੇ ਨੂੰ ਆਪਣਾ ਦੁਸ਼ਮਣ ਸਮਝਦੇ ਹੀ ਨਹੀਂ। ਜੇ ਉਹਨਾਂ ਦੇ ਪਾਸ ਕੋਈ ਦੁਸ਼ਮਣ ਭਾਵਨਾ ਨਾਲ ਆਵੇ ਵੀ, ਉਹਨਾਂ ਨੂੰ ਕੋਈ ਆਪਣਾ ਦੁਸ਼ਮਣ ਸਮਝਣਾ ਸ਼ੁਰੂ ਕਰ ਦੇਵੇ। ਪਰਮੇਸ਼ਵਰ ਦੇ ਪਿਆਰੇ ਕਿਸੇ ਨੂੰ ਆਪਣਾ ਦੁਸ਼ਮਣ ਨਹੀਂ ਸਮਝਦੇ, ਜੇ ਉਹਨਾਂ ਨੂੰ ਕੋਈ ਆਪਣਾ ਦੁਸ਼ਮਣ ਸਮਝੇ। ਪਰ ਪਰਮੇਸ਼ਵਰ ਦੇ ਪਿਆਰੇ ਉਸ ਨੂੰ ਵੀ ਸਮਾਨ ਹੀ ਧਰਮ ਔਰ ਸੱਚਾਈ ਦਾ ਉਪਦੇਸ਼ ਦ੍ਰਿੜ ਕਰਵਾਉਂਦੇ ਹਨ। ਉਪਦੇਸ਼ੰ ਸਮ ਮਿੱਤਰ ਸਤਰੈ ਭਗਵੰਤ ਭਗਤ ਭਾਵਨੀ, ਸਤਿਗੁਰੂ ਜੀ ਤੇ ਇੱਥੋਂ ਤੱਕ ਫਰਮਾਨ ਕਰਦੇ ਹਨ ਕਿ ਉਹਨਾਂ ਦੇ ਪਾਸ ਇੱਕ ਪਾਸੇ ਦਾ ਖੜਾ ਹੋਵੇ ਉਹਨਾਂ ਦਾ ਕੋਈ ਸ਼ਰਧਾਲੂ, ਉਹਨਾਂ ਦਾ ਕੋਈ ਸੇਵਕ, ਹੱਥ ਵਿੱਚ ਥਾਲ ਫੜਿਆ ਹੋਵੇ, 36 ਪ੍ਰਕਾਰ ਦੇ ਖਟਰਸ ਭੋਜਨ ਪਰੋਸੇ ਹੋਣ, ਉਹ ਬੇਨਤੀਆਂ ਕਰ ਜਾਵੇ ਮਹਾਰਾਜ ਛਕੋ ਭੋਗ ਲਾਓ, ਦੂਸਰੇ ਪਾਸੇ ਕਢਾ ਹੋਵੇ ਉਹਨਾਂ ਦਾ ਕੋਈ ਵਿਰੋਧੀ, ਉਹਨਾਂ ਦਾ ਕੋਈ ਨਿੰਦਕ, ਹੱਥ ਵਿੱਚ ਨੰਗੀ ਤਲਵਾਰ ਫੜੀ ਹੋਵੇ, ਉਹ ਕਹਿ ਰਿਹਾ ਹੋਵੇ ਵੀ ਇਹ ਪਾਖੰਡੀ ਦੁਨੀਆਂ ਨੂੰ ਲੁੱਟ ਲੁੱਟ ਕੇ ਖਾ ਰਹੀ ਹੈ, ਮੈਂ ਹੁਣੇ ਇਸ ਦਾ ਘਾਤ ਕਰ ਦਿਆਂਗਾ। ਸਤਿਗੁਰੂ ਜੀ ਫੁਰਮਾਨ ਕਰਦੇ ਨੇ ਕਿ ਸਾਧੂ ਦੇ ਹਿਰਦੇ ਅੰਦਰ ਇਤਨੀ ਸਹਿਣਸ਼ੀਲਤਾ, ਇਤਨਾ ਧੀਰਜ ਹੁੰਦਾ, ਉਹ ਆਪਣੇ ਨਿੰਦਕ ਵੱਲ ਵੀ ਔਰ ਆਪਣੇ ਸ਼ਰਧਾਲੂ ਵੱਲ ਵੀ ਇੱਕੋ ਹੀ ਦ੍ਰਿਸ਼ਟੀ ਦੇ ਨਾਲ ਦੇਖਦਾ। ਸਹਿਣਸ਼ੀਲ ਸੰਤੰ ਸਮ ਮਿੱਤਰ ਦੁਰਜਨ ਹੈ ਨਾਨਕ ਭੋਜਨ ਅਨਕ ਪ੍ਰਕਾਰ ਰਹਿਣ, ਨਿੰਦਕ ਆਪਦ ਹੋਏ ਉਪਤਿਸ਼ਟ ਤੇ। ਐਸੀ ਉਹਨਾਂ ਦੀ ਬਿਰਤੀ ਹੁੰਦੀ ਹੈ। ਫਿਰ ਪਰਾਈ ਨਿੰਦਿਆ ਕਰਨੀ ਤੇ ਇੱਕ ਪਾਸੇ ਰਹੀ, ਉਹਨਾਂ ਦੇ ਮਨ ਚ ਇਤਨੀ ਨਿਮਰਤਾ ਹੁੰਦੀ ਹੈ, ਸਾਧ ਸੰਗਤ ਜਿਸ ਦੇ ਮਨ ਚ ਨਿਮਰਤਾ ਹੈ, ਜਿਸਨੇ ਆਪਣੇ ਆਪ ਨੂੰ ਸਭ ਤੋਂ ਬੁਰਾ ਸਮਝ ਲਿਆ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ, ਜਿਸਨੇ ਭਗਤ ਕਬੀਰ ਜੀ ਦੇ ਉਪਦੇਸ਼ ਉੱਪਰ ਅਮਲ ਕਰ ਲਿਆ, ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ, ਕਿ ਸਭ ਤੋਂ ਬੁਰਾ ਤੇ ਮੈਂ ਹੀ ਹਾਂ, ਮੈਨੂੰ ਛੱਡ ਕੇ ਹਮ ਤਜ ਭਲੋ ਸਭ ਕੋਏ, ਸਾਰੇ ਭਲੇ ਹੀ ਭਲੇ। ਫਿਰ ਨਿੰਦਿਆ ਤੇ ਬੁਰੇ ਦੀ ਕੀਤੀ ਜਾਂਦੀ ਹੈ, ਸਾਰੇ ਭਲੇ ਹੀ ਪ੍ਰਤੀਤ ਹੁੰਦੇ ਨੇ, ਉੱਥੇ ਤੇ ਪਰਾਈ ਨਿੰਦਿਆ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰਾਈ ਨਿੰਦਿਆ ਕਰਨੀ ਤੇ ਦਰਕਨਾਰ ਰਹੀ, ਪਰਾਈ ਨਿੰਦਿਆ ਤੇ ਦੂਰ ਦੀ ਗੱਲ ਰਹੀ, ਕੰਨਾਂ ਨਾਲ ਸੁਣਦੇ ਤੱਕ ਵੀ ਨਹੀਂ। ਪਰ ਨਿੰਦਾ ਨੇ ਸਰੋਤ ਸ੍ਰਵਣ ਆਪ ਤਿਆਗ ਸਗਲ ਰੇਣ ਕਹਿ, ਆਪਣੇ ਆਪ ਨੂੰ ਸਮਝਦੇ ਨੇ ਸਾਧ ਸੰਗਤ ਦੀ ਚਰਨ ਧੂੜ। ਸਾਧ ਸੰਗਤ ਜਿਨ੍ਹਾਂ ਵਿੱਚ ਇਤਿਹਾਦਕ ਇਹ 6 ਸਿਫਤਾਂ, ਇਹ 6 ਲੱਛਣ ਮੌਜੂਦ ਹੋਣ, ਫਿਰ ਉਹਨਾਂ ਨੂੰ ਕੀ ਕਿਹਾ ਜਾਂਦਾ? ਖੱਟ ਲੱਖਿਆਂ ਨੂੰ ਪੂਰਨੰ ਪੁਰਖ ਹੈ, ਉਹ ਹਨ ਪੂਰਨ ਪੁਰਖ, ਪੂਰਨ ਸੇਈ ਸੰਤ, ਪੂਰਨ ਜਾਂ ਅਕਾਲ ਪੁਰਖ ਵਾਹਿਗੁਰੂ ਜਿਸ ਤਰ੍ਹਾਂ ਪਹਿਲਾਂ ਅਰਜ਼ ਕੀਤੀ ਹੈ, ਜਾਂ ਫਿਰ ਉਸਦੀ ਬਖਸ਼ਿਸ਼ ਦੇ ਪਾਤਰ, ਉਸਦੇ ਪਿਆਰੇ, ਉਸਦੇ ਸੰਤ ਜਨ। ਖੱਟ ਲੱਖਿਆਂ ਨੂੰ ਪੂਰਨ ਪੁਰਖ ਹੈ, ਫਿਰ ਉਸਨੂੰ ਸੰਗਿਆ ਕੀ ਮਿਲਦੀ ਹੈ? ਨਾਨਕ ਨਾਮ ਸਾਧ ਸਵਜਨ, ਭਾਵੇਂ ਉਸਨੂੰ ਸਾਧ ਕਹਿ ਲਓ, ਸੰਤ ਕਹਿ ਲਓ, ਸੱਜਣ ਕਹਿ ਲਓ, ਜਨ ਕਹਿ ਲਓ, ਬ੍ਰਹਮ ਗਿਆਨੀ ਕਹਿ ਲਓ, ਤਤਵੇਤਾ ਕਹਿ ਲਓ, ਗੁਰਮੁਖ ਕਹਿ ਲਓ, ਜੋ ਮਰਜ਼ੀ ਸੰਗਿਆ ਦੇ ਦਿਓ, ਸਿਰਫ ਲਫ਼ਜ਼ਾਂ ਦਾ ਹੀ ਹੇਰ ਫੇਰ ਹੈ। ਤਾਂ ਤੇ ਸਾਧ ਸੰਗਤ ਪਰਮੇਸ਼ਰ ਦੇ ਪਿਆਰੇ ਉਸ ਪਰਿਪੂਰਨ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਧਰਦੇ ਹਨ, ਜਿਹੜਾ ਦੁਨੀਆਂ ਦੇ ਜ਼ਰੇ ਜ਼ਰੇ ਵਿੱਚ ਵਿਆਪਕ ਹੈ, ਫਿਰ ਉਸਦੇ ਵਿਰਾਟ ਸਰੂਪ ਦਾ ਜਦੋਂ ਦਰਸ਼ਨ ਕਰਦੇ ਹਨ, ਜੋ ਵੀ ਉਹਨਾਂ ਨੂੰ ਆਵਾਜ਼ ਸੁਣਾਈ ਦਿੰਦੀ ਹੈ, ਪਰਮੇਸ਼ਰ ਦਾ ਨਾਮ ਬਣ ਜਾਂਦਾ ਹੈ, ਜੇ ਤਾਂ ਸੁਣਨਾ ਤੇ ਤਾਂ ਨਾਮ, ਔਰ ਜੋ ਕੁਝ ਵੀ ਅੱਖਾਂ ਦੇ ਨਾਲ ਦੇਖਦੇ ਹਨ ਸਾਧ ਸੰਗਤ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਤੇ ਦੁਨੀਆਂ ਦੇ ਜ਼ਰੇ ਜ਼ਰੇ ਵਿੱਚ ਵਿਆਪਕ ਹੈ, ਉਹ ਹੀ ਉਹਨਾਂ ਵਾਸਤੇ ਉਸਦਾ ਧਿਆਨ ਬਣ ਜਾਂਦਾ ਹੈ। ਪਰ ਉਹਨਾਂ ਨੂੰ ਤੇ ਜੋ ਪੰਛੀਆਂ ਦੀ ਚਹਿਚਹਾਟ ਹੈ ਨਾ, ਇਹਦੇ ਵਿੱਚੋਂ ਵੀ ਪਰਮੇਸ਼ਰ ਦੇ ਨਾਮ ਦੀ ਧੁਨੀ ਹੀ ਸੁਣਾਈ ਦਿੰਦੀ ਹੈ। ਭਗਤ ਫਰੀਦ ਜੀ ਦਾ ਕਥਨ ਹੈ, ਫਰੀਦਾ ਹੋਂ ਬਲਿਹਾਰੀ ਤਿੰਨਾਂ ਪੰਖੀਆਂ, ਜੰਗਲ ਜਿੰਨਾ ਵਾਸ ਕੱਕਰ ਚੁਗਣ ਥਲ ਵਸਨ, ਰੱਬ ਨਾ ਛੋੜਨ ਪਾਸ, ਜੀ ਨਾਮ ਹਰੀ ਦਾ ਜਪਦੇ ਸਾਰੇ ਬਣਾ ਦੇ ਪੰਖੇਰੂ, ਨਾਮ ਹਰੀ ਦਾ ਜਪਦੇ ਸਾਰੇ ਬਣਾ ਦੇ ਪੰਖੇਰੂ, ਸਾਰੇ ਬਣਾ ਦੇ ਪੰਖੇਰੂ, ਨਾਮ ਹਰੀ ਦਾ ਜਪਦੇ ਸਾਰੇ ਬਣਾ ਦੇ ਪੰਖੇਰੂ, ਪੰਖੇਰੂ ਸਾਰੇ ਬਣਾ ਦੇ ਪੰਖੇਰੂ, ਆ ਬਣਾ ਦੇ ਪੰਖੇਰੂ,
बना दे पंख रूप पंखरू सारे बना दे पंखरू सारे बना दे पंखरू लाल हरी दादा दे सारे बना दे पंखरू
हर जन बोलत श्री राम नामा मिल सतसंगत हर तोर हर तन बन जो हर तन सांचो जित लागत है नहीं चोर चात्रक मोर बोलत दिन राति सुन घन हर की घोर जो बोलत है मृग मीन पंखेरू सो बिन हर जापत है नहीं होर दे नाम का ही उच्चारण कर रहे हैं इउं नहीं कहा भी यह साडी अवस्था सी बल्कि असिधे तरीके द्वारा जिस जग्यासू नूं परमेश्वर दे मिलाप दा शौक लग्या वह स्टैप बाय स्टैप अगे परमार्थ दीआं मंजलां हासिल करदा करदा अखीर एक दिन इस स्टेज तक पहुंच गया। तो सारसंग दे गल्लां सिर्फ कहण मात्र दीआं ने, नजदीक ही तो बहुत ही दूर नहीं मोमनाबाद पिंड है, उत्थे एक उदासियां दा डेरा है। हुण ते शायद उत्थे वह मौजूद होवे या ना, जदों संत जी महाराज पहला पहल बाहर पाठी सिंघां नूं नाल लैके अखंड पाठ भी करदे, दो दीवान सजा दिंदे रात दे और अखंड पाठ दे भोगपुर कीर्तन करदे, श्री आसारी वार दा कीर्तन भी संत जी महाराज अखीर दे छके आप पढ़िया करदे। इह उदों दी गल है। एक बड़ा सादा जिहा पंडाल है, बोड़ दे बिरछ हेठ चंदोआ ताणी है, हेठां साहिब श्री गुरु ग्रंथ साहिब जी महाराज का प्रकाश है। आके संत जी महाराज ने सतगुरु जी दे खब्बे पासे बैठ के श्री आसा दी वार दा कीर्तन शुरू कर दिता है। अज महापुरखां ने बड़े मजे दे विच आके भगत फरीद जी का ओही श्लोक ओही धारना पढ़ी, फिर पढ़ो आप सारे प्रेम दे नाल। जी कांकर चोग दे थला विच वास दे, कांकर चोग दे थला विच वास दे, बलिहारी पंखिया दे प्यारे ओ बलिहारी पंखिया दे कांकर चोग दे कांकर चोग दे थला विच बलिहारी पंखिया दे प्यारे ओ बलिहारी पंखिया दे पांगर चोग दे
प्यारे ओ बलिहारी ਅੰਗੁਰ ਚੁਗਦੇ ਅੰਗੁਰ ਚੁਗਦੇ ਥਲਾ ਦੇ ਜਵਾਲ ਦੇ ਅੰਗੁਰ ਚੁਗਦੇ ਪਾਂਗੁਰ ਚੁਗਦੇ ਚਲਾ ਵਿੱਚ ਵਾਸਦੇ ਪਾਂਗੁਰ ਚੁਗਦੇ ਪਾਂਗੁਰ ਚੁਗਦੇ ਚਲਾ ਵਿੱਚ ਵਾਸਦੇ ਪਾਂਗੁਰ ਚੁਗਦੇ ਅੰਕੁਰ ਚੁਗਦੇ ਸਲਾਹ ਵਿੱਚ ਵਸਦੇ ਬਲਿਹਾਰੀ ਪੰਖੀਆਂ ਦੇ ਪਿਆਰੇ ਓ ਬਲਿਹਾਰੀ ਪੰਖੀਆਂ ਦੇ ਅੰਕੁਰ ਚੁਗਦੇ
ਇਤਿਹਾਸਕ ਸੰਤ ਜੀ ਮਹਾਰਾਜ ਸ਼ਬਦ ਦੀ ਧਾਰਨਾ ਪੜ ਰਹੇ ਨੇ ਕੀ ਹੋਇਆ ਜਿਸ ਬੋਹੜ ਦੇ ਬਿਰਛ ਹੇਠ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਸੀ ਉਸ ਬਿਰਛ ਤੋਂ ਇੱਕ ਤੋਤਾ ਉੱਡਿਆ ਜਿਸ ਖੱਬੇ ਹੱਥ ਦੇ ਨਾਲ ਸੰਤ ਜੀ ਮਹਾਰਾਜ ਹਾਰਮੋਨੀਅਮ ਦਾ ਪੱਖਾ ਵਜਾ ਰਹੇ ਸਨ ਆ ਕੇ ਉਨ੍ਹਾਂ ਦੇ ਖੱਬੇ ਹੱਥ ਤੇ ਬੈਠ ਗਿਆ ਸੰਤ ਮਹਾਰਾਜ ਉਸੇ ਤਰ੍ਹਾਂ ਨਿਰੰਤਰ ਕੀਰਤਨ ਕਰਦੇ ਰਹੇ ਜੋ ਸਿੱਧੀਆਂ ਧਾਰਨਾ ਵਾਲੇ ਕੀਰਤਨ ਦੀ ਪ੍ਰਥਾ ਹੈ ਇੱਕ ਧਾਰਨਾ ਫਿਰ ਇੱਕ ਛੱਕਾ ਇੱਕ ਸ਼ਲੋਕ ਪੌੜੀ ਪੜ੍ਹੀ ਜਦੋਂ ਸੰਤ ਜੀ ਮਹਾਰਾਜ ਨੇ ਹਾਰਮੋਨੀਅਮ ਦੇ ਪੱਖੇ ਤੋਂ ਆਪਣਾ ਹੱਥ ਚੁੱਕਿਆ ਉਸ ਤੋਤ ਨੇ ਉਡਾਰੀ ਮਾਰੀ ਜਿਸ ਮੰਜੀ ਸਾਹਿਬ ਦੇ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਸੀ ਉਸ ਮੰਜੀ ਸਾਹਿਬ ਹੇਠ ਜਾ ਵੜਿਆ ਸਾਧ ਸੰਗਤ ਜਿਤਨੀ ਦੇਰ ਮਹਾਂਪੁਰਖ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਕਰਦੇ ਰਹੇ ਉਹ ਮੰਜੀ ਸਾਹਿਬ ਹੇਠ ਬੈਠਾ ਰਿਹਾ ਜਦੋਂ ਭੋਗ ਪਿਆ ਸ੍ਰੀ ਆਸਾ ਦੀ ਵਾਰ ਦਾ ਫਿਰ ਉਸਨੇ ਉਡਾਰੀ ਮਾਰੀ ਉਹ ਸੰਤ ਜੀ ਮਹਾਰਾਜ ਦੀ ਰਸਨਾ ਦੇ ਵਿੱਚ ਉਨ੍ਹਾਂ ਦੀ ਜ਼ਬਾਨ ਵਿੱਚ ਰਸ ਹੀ ਐਸਾ ਸੀ ਆਮ ਇਨਸਾਨਾਂ ਦਾ ਤੇ ਕਹਿਣਾ ਹੀ ਕੀ ਹੈ ਉਹ ਸਾਧ ਸੰਗਤ ਪਸ਼ੂ ਪੰਛੀ ਵੀ ਮੋਹਿਤ ਹੋ ਜਾਂਦੇ ਉਨ੍ਹਾਂ ਦੇ ਕੀਰਤਨ ਤੇ ਉਨ੍ਹਾਂ ਦੀ ਵਿਰਤੀ ਐਸੀ ਉਨ੍ਹਾਂ ਨੂੰ ਪੰਛੀਆਂ ਦੀ ਆਵਾਜ਼ ਵਿੱਚੋਂ ਵੀ ਪਰਮੇਸ਼ਵਰ ਦੇ ਨਾਮ ਦੀ ਧੁਨੀ ਹੀ ਸੁਣਾਈ ਦਿੰਦੀ ਜੋ ਕੁਝ ਅੱਜ ਆਪਾਂ ਦੇਖ ਰਹੇ ਹਾਂ ਨਾ ਇਹ ਪ੍ਰਤਾਪ ਪਰਮੇਸ਼ਵਰ ਦੇ ਨਾਮ ਦਾ ਹੀ ਹੈ ਇੱਥੇ ਬੈਠ ਕੇ ਉਨ੍ਹਾਂ ਨੇ ਬੈਖੜੀ ਬਾਣੀ ਦੁਆਰਾ ਵੀ ਜਪਿਆ ਮਧਮਾਂ ਦੁਆਰਾ ਵੀ ਪ੍ਰਸ਼ਾਂਤੀ ਔਰ ਕਲਾ ਵਿੱਚ ਵੀ ਅਭਿਆਸ ਕੀਤਾ ਹਾਲਾਂਕਿ ਉਹ ਧਰੋਂ ਬਖਸ਼ੀ ਰੂਹ ਸਨ ਪਰ ਫਿਰ ਵੀ ਜਗਿਆਸੂ ਨੂੰ ਨਮੂਨਾ ਦੇਣ ਵਾਸਤੇ ਉਹ ਐਸਾ ਕਰਦੇ ਰਹੇ ਫਿਰ ਨਾਮ ਦੇ ਪ੍ਰਤਾਪ ਦਾ ਸਦਕਾ ਹੀ ਉਨ੍ਹਾਂ ਨੇ ਇੱਥੋਂ ਦਾ ਜ਼ਰਾ ਪਵਿੱਤਰ ਕਰ ਦਿੱਤਾ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਉਹ ਥਾਂ ਕਿਉਂ ਸੁਹਾਵਣਾ ਹੋ ਜਾਂਦਾ ਕਿਉਂ ਸ਼ੋਭਨਿਕ ਬਣਦਾ ਕਿਉਂਕਿ ਉੱਥੇ ਬੈਠ ਕੇ ਫਿਰ ਪਰਮੇਸ਼ਰ ਦੇ ਨਾਮ ਦੀ ਵਡਿਆਈ ਉਹ ਸੇਵਨ ਸਮਰਥ ਆਪਣਾ ਬਿਨ ਸਹਿ ਸਭ ਮੰਦਾ ਅੱਠ ਸੱਠ ਤੀਰਥ ਜਹ ਸਾਧ ਭਗਤ ਰਹਿ ਜਿਸ ਜਗ੍ਹਾ ਨੂੰ ਆਪਣੀ ਚਰਨ ਚੋਹ ਬਖਸ਼ ਦੇਣ ਉਹ ਜਗ੍ਹਾ ਤੇ ਬਣ ਜਾਂਦੀ ਹੈ ਤੀਰਥ ਪਰ ਜਿੱਥੇ ਬੈਠ ਕੇ ਕਰਨ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਉਹ ਕੀ ਬਣ ਜਾਂਦਾ ਤਾਂ ਬੈਕੁੰਠ ਜੈ ਨਾਮ ਪੁੱਛਦਾ
ਜਿਨਾ ਗੁਰ ਬੈਕੁੰਠ ਜਿੱਥੇ ਸਾਧੂਆਂ ਦਾ ਵਾਸਾ ਨਾ ਗੁਰ ਬੈਕੁੰਠ ਜਿੱਥੇ ਸਾਧੂਆਂ ਦਾ ਵਾਸਾ ਸਾਧੂਆਂ ਦਾ ਵਾਸਾ ਸਾਗਰ ਵੈਕੁੰਠ ਜਿਸ ਸਾਧੂਆਂ ਦਾ ਵਾਸਾ ਗੁਰ ਮੈਂ ਕੁੰਠ ਜਿਸ ਸਾਧੂਆਂ ਦਾ ਵਾਸਾ ਸਥਾਨ ਸੁਹੰਦਾ ਉਸ ਵਰ ਸਮਰੱਥ ਆਪਣਾ ਸੈ ਸਭ ਮੰਦਾ ਪਤ ਉਧਾਰਣ ਪਾਰ ਬ੍ਰਹਮ ਅੰਤ ਵੇਦ ਪਹੁੰਦਾ ਆਪਤ ਵਿਛੜ ਤੇਰਾ ਬਿਰਦ ਹੈ
ਸਾਧ ਸੰਗਤ ਉਹਨਾਂ ਮਹਾਂਪੁਰਖਾਂ ਨੇ ਕਿਸੇ ਅੱਗੇ ਸਵਾਲ ਨਹੀਂ ਪਾਇਆ, ਕਿਸੇ ਪਾਸੋਂ ਕੁਝ ਮੰਗਿਆ ਨਹੀਂ। ਜੋ ਅੱਜ ਆਪਾਂ ਦੇਖ ਰਹੇ ਹਾਂ ਇਹ ਪ੍ਰਤਾਪ ਹੈ ਪਰਮੇਸ਼ਰ ਦੇ ਨਾਮ ਦਾ। ਫਿਰ ਜੋ ਉਹਨਾਂ ਦੀ ਵੱਡੇ ਮਹਾਂਪੁਰਖਾਂ ਵੱਲੋਂ ਸੰਤ ਬਾਬਾ ਤਰਨ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਵੱਲੋਂ ਡਿਊਟੀ ਲੱਗੀ ਸੀ ਨਾ ਕਾਕਾ ਤੇਥੋਂ ਤੇ ਅਸੀਂ ਕੀਰਤਨ ਦੀ ਸੇਵਾ ਲੈਣੀ ਹੈ ਤਾਂ ਕੀਰਤਨ ਦੁਆਰਾ ਸੰਗਤਾਂ ਦਾ ਉਧਾਰ ਕਰਨਾ ਹੈ। ਫਿਰ ਕੀਰਤਨ ਤੇ ਆਪਨੇ ਉਦੋਂ ਸ਼ੁਰੂ ਕਰ ਦਿੱਤਾ ਸੀ ਜਦੋਂ ਇਸ ਰਾੜੇ ਪਿੰਡ ਦੀ ਢੱਕੀ ਵਿਚ ਆਏ ਸਨ। ਹੌਲੀ ਹੌਲੀ ਸੰਗਤਾਂ ਵੀਰਾਂ ਘੱਤ ਕੇ ਆਉਣ ਲੱਗੀਆਂ। ਜਿਹੜਾ ਇੱਕ ਵਾਰ ਸੰਤ ਜੀ ਮਹਾਰਾਜ ਦੀ ਪਵਿੱਤਰ ਰਸਨਾ ਤੋਂ ਕੀਰਤਨ ਸੁਣ ਲੈਂਦਾ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਉਹਨਾਂ ਦੇ ਮਿੱਠੇ ਬੋਲ ਅੱਜ ਤੱਕ ਸੰਗਤਾਂ ਦੇ ਕੰਨਾਂ ਵਿੱਚ ਗੂੰਜ ਰਹੇ ਹਨ। ਆਪਨੇ ਕੇਵਲ ਹਿੰਦੁਸਤਾਨ ਵਿੱਚ ਹੀ ਨਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਵੀ ਗੁਰਮਤਿ ਦਾ ਪ੍ਰਚਾਰ ਕੀਤਾ। ਸਤਸੰਗ ਸੰਤ ਮਹਾਰਾਜ ਤਕਰੀਬਨ ਸੰਨ 50 ਦੇ ਆਸ ਪਾਸ ਅਫਰੀਕਾ ਗਏ। ਪਿੱਛੇ 2 ਕੁ ਸਾਲ ਦੀ ਗੱਲ ਹੈ, ਮੈਨੂੰ ਇੰਗਲੈਂਡ ਦੀ ਬੀਬੀ ਨੇ ਦੱਸਿਆ ਕਿ ਸੰਤ ਜੀ ਮਹਾਰਾਜ ਦੇ ਅਫਰੀਕਾ ਜਾਣ ਤੋਂ ਪਹਿਲਾਂ ਉੱਥੇ ਇੱਕ ਹੋਰ ਮਹਾਂਪੁਰਖ ਸੰਤ ਬਾਬਾ ਮਨੀ ਸਿੰਘ ਜੀ ਗੁਰਬਾਣੀ ਦੀਆਂ ਸਿੱਧੀਆਂ ਧਾਰਨਾ ਵਿੱਚ ਕੀਰਤਨ ਕਰਿਆ ਕਰਦੇ। ਉਹਨਾਂ ਦੀ ਵੀ ਸੰਗਤਾਂ ਦੇ ਵਿੱਚ ਬੜੀ ਪ੍ਰਤਿਸ਼ਠਾ, ਬੜਾ ਉਹਨਾਂ ਦਾ ਸਤਿਕਾਰ ਸੀ। ਉਹ ਬੀਬੀ ਦੱਸਦੀ ਕਿ ਸਾਨੂੰ ਇੱਕ ਵਾਰੀ ਸੰਤ ਬੁਲਾ ਕੇ ਕਹਿਣ ਲੱਗੇ, ਭਾਈ ਤੁਸੀਂ ਵਿਹਲੇ ਟਾਈਮ ਕਿ ਤੁਹਾਡੇ ਰੁਝੇਵੇਂ ਹੋਇਆ ਕਰਦੇ ਨੇ। ਉਹ ਕਹਿਣ ਲੱਗੇ, ਅਸੀਂ ਬੇਨਤੀ ਕੀਤੀ ਕਿ ਮਹਾਰਾਜ ਇੱਥੇ ਤੁਹਾਡੀ ਬੜੀ ਕਿਰਪਾ ਹੈ, ਕਾਰੋਬਾਰ ਬੜੇ ਅੱਛੇ ਹਨ, ਘਰ ਵਿੱਚ ਨੌਕਰ ਚਾਕਰ ਬਹੁਤ ਹਨ, ਵਿਹਲੇ ਟਾਈਮ ਅਸੀਂ ਇਕੱਠੀਆਂ ਹੋ ਕੇ ਜਾ ਤੇ ਗੱਪਾਂ ਮਾਰ ਕੇ ਮੈਂ ਆਪਣਾ ਸਮਾਂ ਬਰਬਾਦ ਕਰ ਦਿੰਦੀਆਂ, ਜਾਂ ਕੋਈ ਸਿਨੇਮਾ ਦੇਖ ਲਿਆ, ਹੋਰ ਦੁਨੀਆਂ ਦੇ ਰੰਗ ਤਮਾਸ਼ੇ ਦੇਖ ਲਏ। ਉਹ ਕਹਿਣ ਲੱਗੀ, ਮਹਾਂਪੁਰਖਾਂ ਨੇ ਅਸੀਂ ਹਕੀਕਤ ਦੱਸ ਦਿੱਤੀ ਵੀ ਵਿਹਲਾ ਸਮਾਂ ਅਸੀਂ ਕਿਵੇਂ ਬਤੀਤ ਕਰਦੀਆਂ। ਮਹਾਂਪੁਰ ਕਹਿਣਗੇ, ਭਾਈ ਤੁਹਾਡੇ ਜਿਵੇਂ ਅਸੀਂ ਇੱਕ ਸੇਵਾ ਲਾਉਂਦੇ ਹਾਂ, ਤੁਸੀਂ ਸੇਵਾ ਕਰਿਆ ਕਰੋ। ਮਹਾਰਾਜ ਦੱਸੋ, ਉਹ ਕਹਿਣਗੇ, ਅਸੀਂ ਤੁਹਾਨੂੰ ਉਹਨਾਂ ਦੀਆਂ ਮਾਲਾ ਬਣਾਉਣੀਆਂ ਸਿਖਾ ਦਿੰਦੇ ਹਾਂ, ਤੁਸੀਂ ਮਾਲਾ ਬਣਾਇਆ ਕਰੋ। ਉਹ ਬੀਬੀ ਕਹਿਣ ਲੱਗੀ ਵੀ ਪਹਿਲਾਂ ਤੇ ਅਸੀਂ ਮਹਾਂਪੁਰਖਾਂ ਦਾ ਵਚਨ ਸੁਣ ਕੇ ਉੱਚੀ ਉੱਚੀ ਹੱਸਣਾ ਸ਼ੁਰੂ ਕਰ ਦਿੱਤਾ ਕਿ ਮਹਾਰਾਜ ਇੱਥੇ ਮਾਲਾ ਫੇਰਨ ਵਾਲਾ ਕੌਣ ਹੈ, ਇੱਥੇ ਕਿਹਨੂੰ ਮਾਲਾ ਫੇਰਨ ਦੀ ਫੁਰਸਤ ਹੈ, ਇੱਥੇ ਤਾਂ ਦੁਨੀਆਂ ਨੂੰ ਦੁਨੀਆਂ ਦੇ ਰੰਗ ਤਮਾਸ਼ਿਆਂ ਤੋਂ ਫੁਰਸਤ ਹੀ ਨਹੀਂ ਮਿਲਦੀ, ਇੱਥੇ ਦੁਨੀਆਂ ਇਤਨੀ ਪ੍ਰਮਾਦੀ ਹੋ ਚੁੱਕੀ ਹੈ। ਕਹਿਣ ਲੱਗੀ ਉਹ ਸੰਤ ਬਾਰ ਬਾਰ ਇਹੋ ਹੀ ਵਚਨ ਕਰਦੇ ਰਹਿਣ ਵੀ ਤੁਸੀਂ ਸਾਡਾ ਵਚਨ ਮੰਨ ਕੇ ਮਾਲਾ ਬਣਾਇਆ ਕਰੋ, ਕੋਈ ਵਕਤ ਆਵੇਗਾ ਇੱਥੇ ਤੇ ਲੋਕਾਂ ਨੂੰ ਮਾਲਾ ਲੱਭਣੀਆਂ ਨਹੀਂ। ਸਾਧ ਸੰਗਤ ਉਹ ਗੱਲ ਹੋਈ, ਉਸ ਮਾਈ ਦੀ ਅੱਖਾਂ ਵਿੱਚੋਂ ਨਾਲੇ ਦੇ ਤਰਾਪ ਤਰਪ ਆਂਸੂ ਜਾਣ। ਨਾਲੇ ਉਸਨੇ ਦੱਸਿਆ ਵੀ ਜਦੋਂ ਸੰਤ ਜੀ ਮਹਾਰਾਜ ਆਏ ਨਾ, ਉਸ ਤੋਂ ਅਗਲੇ ਹੀ ਸਾਲ ਫਿਰ ਲੋਕੀ ਸਾਡੀਆਂ ਮਿੰਨਤਾਂ ਕਰਿਆ ਕਰਨ ਵੀ ਅਸੀਂ ਸੰਤ ਜੀ ਮਹਾਰਾਜ ਤੋਂ ਭਜਨ ਲਿਆ, ਖੰਡੇ ਪਾਟੇ ਦਮਰ ਚੱਕਿਆ, ਸਾਨੂੰ ਕਿਤੋਂ ਮਾਲਾ ਨਹੀਂ ਮਿਲ ਰਹੀ, ਤੁਹਾਡੀ ਬੜੀ ਮਿਹਰਬਾਨੀ ਹੋਵੇ ਜੇਕਰ ਸਾਨੂੰ ਕੋਈ ਮਾਲਾ ਬਖਸ਼ ਦੇਵੋ। ਉਹ ਸਾਧ ਸੰਗਤ ਐਸਾ ਪ੍ਰਤਾਪ ਉਹਨਾਂ ਮਹਾਂਪੁਰਖਾਂ ਦਾ ਜਿੱਥੇ ਲੋਕੀ ਇਤਨੇ ਪ੍ਰਮਾਦੀ ਹੋ ਗਏ ਸਨ, ਪਰਮਾਰਥ ਤੋਂ ਕਰੋੜਾਂ ਕੋਹ ਦੂਰ ਚਲੇ ਗਏ ਸਨ, ਉੱਥੇ ਵੀ ਵੱਡੇ ਸੰਤ ਜੀ ਮਹਾਰਾਜ ਨੇ ਉਹਨਾਂ ਦੇ ਹੱਥਾਂ ਵਿੱਚ ਮਾਲਾ ਫੜਾ ਦਿੱਤੀਆਂ। ਕਈ ਇਹਦੇ ਪਰ ਕਿੰਤੂ ਪਰੰਤੂ ਕਰਦੇ ਨੇ ਵੀ ਮਾਲਾ ਫੇਰਨੀ ਤੇ ਮਨ ਮਤ ਹੈ, ਗਿਣਤੀ ਮਿਣਤੀ ਤੇ ਹੋਣੀ ਨਹੀਂ ਚਾਹੀਦੀ, ਉਹ ਇਹ ਤਰਕ ਦਿੰਦੇ ਹਨ। ਪਰ ਸਾਧ ਸੰਗਤ ਜਿਤਨੀ ਦੇਰ ਤੱਕ ਗਿਣਤੀ ਮਿਣਤੀ ਹਿਸਾਬ ਕਿਤਾਬ ਨਹੀਂ ਰੱਖਿਆ ਜਾਂਦਾ, ਉਤਨੀ ਦੇਰ ਤੱਕ ਨਿਯਮ ਪਰਪੱਕ ਹੋ ਹੀ ਨਹੀਂ ਸਕਦਾ। ਫਿਰ ਜੇ ਮਾਲਾ ਦੀ ਗਿਣਤੀ ਨਹੀਂ ਕਰਨੀ ਚਾਹੀਦੀ, ਫਿਰ ਤੇ ਬਾਣੀਆਂ ਦੀ ਗਿਣਤੀ ਵੀ ਨਹੀਂ ਕਰਨੀ ਚਾਹੀਦੀ। ਕੱਲ੍ਹ ਨੂੰ ਇਹ ਵੀ ਕਿੰਤੂ ਪਰੰਤੂ ਕਰ ਸਕਦਾ ਵੀ ਸਤਿਗੁਰੂ ਜੀ ਨੇ 5 ਬਾਣੀਆਂ ਦਾ ਜਾਪ ਦੱਸਿਆ ਹੈ, ਇਹ ਵੀ ਗਿਣਤੀ ਨਹੀਂ ਚਾਹੀਦੀ। ਸਾਧ ਸੰਗਤ ਇਸਦਾ ਮਤਲਬ ਇਹ ਨਹੀਂ ਬਾਣੀਆਂ ਸਿਰਫ 5 ਹੀ ਪੜ੍ਹਨੀਆਂ ਹਨ, ਜਿਤਨੀ ਮਰਜ਼ੀ ਬਾਣੀ ਪੜ੍ਹੋ, ਰੋਜ਼ਾਨਾ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰੋ, ਸ੍ਰੀ ਆਸਾ ਦੀ ਵਾਰ ਦਾ ਪਾਠ ਕਰੋ, 12 ਮਾਹ ਦਾ ਪਾਠ ਕਰੋ, ਬਹੁਤ ਸਾਰੇ ਗੁਰਸਿੱਖ ਰੋਜ਼ਾਨਾ 5 ਗ੍ਰੰਥੀ ਦਾ ਨਿਤਨੇਮ ਕਰਦੇ ਹਨ, ਇਹ ਆਪਣੀ ਆਪਣੀ ਖੁਸ਼ੀ ਹੈ। ਗਿਣਤੀ ਸਿਰਫ ਇਸ ਕਰਕੇ ਰੱਖੀ ਜਾਂਦੀ ਹੈ ਵੀ ਘੱਟੋ ਘੱਟ ਇਤਨਾ ਜ਼ਰੂਰ ਕਰ ਲਿਆ ਜਾਵੇ। ਇਸੇ ਤਰ੍ਹਾਂ ਜੋ ਮਹਾਂਪੁਰਖ ਮਾਲਾ ਦੁਆਰਾ ਪਰਮੇਸ਼ਰ ਦੇ ਨਾਮ ਦਾ ਜਾਪ ਕਰਾਉਂਦੇ ਹਨ, ਉਹ ਪ੍ਰੇਮੀਆਂ ਨੂੰ ਮਾਲਾ ਦੇ ਮੁਸਾਜ ਨਹੀਂ ਬਣਾਉਂਦੇ ਜਾਂ ਮਾਲਾ ਦਿਖਾਵੇ ਵਾਸਤੇ ਨਹੀਂ ਫੜਾਉਂਦੇ। ਉਸਦਾ ਮਤਲਬ ਮਨੋਰਥ ਸਿਰਫ ਇਹੋ ਹੀ ਹੁੰਦਾ ਹੈ ਵੀ ਘੱਟੋ ਘੱਟ ਨਿਤਨੇਮ ਬਣ ਜਾਵੇ, ਇਤਨਾ ਜਾਪ ਜ਼ਰੂਰ ਕਰਨਾ ਹੀ ਕਰਨਾ ਹੈ। ਉਹ ਸਾਧ ਸੰਗਤ ਪ੍ਰਤਾਪ ਉਹਨਾਂ ਮਹਾਂਪੁਰਖਾਂ ਦਾ, ਉਹਨਾਂ ਨੇ ਸਭਨਾ ਦੇ ਹੱਥਾਂ ਵਿੱਚ ਮਾਲਾ ਫੜਾ ਦਿੱਤੀਆਂ, ਲੋਕਾਂ ਨੂੰ ਮਾਲਾ ਨਾ ਲੱਭਿਆ ਕਰਨ ਉਦੋਂ ਜਦੋਂ ਸੰਤ ਜੀ ਮਹਾਰਾਜ ਅਫਰੀਕਾ ਗਏ। ਇੱਕ ਗੁਰਦੁਆਰਾ ਸਾਹਿਬ ਕਰਨਾ ਸੀ ਕੀਰਤਨ, ਛੋਟੇ ਛੋਟੇ ਗੁਰਦੁਆਰੇ ਸਨ, ਪਰ ਉਹਨਾਂ ਦਾ ਆਪਸ ਵਿੱਚ ਮਤਭੇਦ ਹੋ ਗਿਆ। ਇੱਕ ਕਹਿਣ ਲੱਗੇ ਵੀ ਅਸੀਂ ਆਪਣੇ ਗੁਰਦੁਆਰੇ ਵਿੱਚ ਦੀਵਾਨ ਲਵਾਉਣੇ ਨੇ, ਦੂਸਰੇ ਕਹਿਣ ਲੱਗੇ ਅਸੀਂ ਆਪਣੇ ਗੁਰਦੁਆਰੇ ਦੇ ਵਿੱਚ। ਸੰਤ ਜੀ ਮਹਾਰਾਜ ਨੇ ਆਪਣੇ ਸੇਵਾਦਾਰਾਂ ਨੂੰ ਭੇਜਿਆ ਵੀ ਜਾ ਕੇ ਦੇਖੋ ਜਗ੍ਹਾ ਕਿੱਥੇ ਠੀਕ ਹੈ ਦੀਵਾਨ ਸਜਾਉਣ ਵਾਸਤੇ। ਜਦੋਂ ਜਿੱਥੇ ਦੇ ਸਿੰਘਾਂ ਨੇ ਜਾ ਕੇ ਦੇਖਿਆ, ਆ ਕੇ ਬੇਨਤੀ ਕੀਤੀ ਮਹਾਰਾਜ, ਉੱਥੇ ਛੋਟੀਆਂ ਛੋਟੀਆਂ ਇਮਾਰਤਾਂ ਨੇ, ਉਹਨਾਂ ਵਿੱਚ ਤੇ ਆਪਣਾ ਗੁਜ਼ਾਰਾ ਨਹੀਂ ਹੋਣਾ। ਸੰਤ ਜੀ ਮਹਾਰਾਜ ਕਹਿਣ ਲੱਗੇ ਭਾਈ ਫਿਰ ਇਉਂ ਕਰੋ, ਜਿਹੜਾ ਸ਼ਾਮ ਤੱਕ ਪੰਡਾਲ ਤਿਆਰ ਕਰ ਦੇਵੇ ਆ ਖੁੱਲਾ, ਅਸੀਂ ਉੱਥੇ ਦੀਵਾਨ ਸਜਾਵਾਂਗੇ। ਉੱਥੇ ਰਾਮਗੜੀਆ ਬਰਾਦਰੀ ਦੇ ਬਹੁਤ ਸਾਰੇ ਪਰਿਵਾਰ ਰਹਿੰਦੇ ਸਨ, ਉਹ ਕਾਰੀਗਰ ਤੇ ਹੈ ਹੀ ਸਨ। ਸਾਰੇ ਸੰਗਤ ਉਹਨਾਂ ਨੇ ਸ਼ਾਮ ਤੱਕ ਇੱਕ ਬਹੁਤ ਵੱਡਾ ਸ਼ੈੱਡ ਹੀ ਤਿਆਰ ਕਰ ਦਿੱਤਾ। ਉਹਨਾਂ ਨੇ ਆਪਣੇ ਹਿਸਾਬ ਕਿਤਾਬ ਦੇ ਨਾਲ ਇਤਨਾ ਵੱਡਾ ਸ਼ੈੱਡ ਬਣਾਇਆ ਕਿਤੇ ਭਰ ਹੀ ਨਹੀਂ ਸਕੇਗਾ। ਪਰ ਜਦੋਂ ਸੰਤ ਜੀ ਮਹਾਰਾਜ ਨੇ ਪਹਿਲੇ ਦਿਨ ਹੀ ਦੀਵਾਨ ਸਜਾਇਆ ਨਾ, ਪਹਿਲੇ ਦਿਨ ਹੀ ਉਹ ਸਾਰਾ ਸ਼ੈੱਡ ਉਹ ਸਾਰਾ ਪੰਡਾਲ ਭਰ ਗਿਆ। ਫਿਰ ਰੋਜ਼ ਦੀ ਰੋਜ਼ ਪੰਡਾਲ ਵੱਡਾ ਕਰਨਾ ਪੈਂਦਾ। ਉਹ ਸਾਧ ਸੰਗਤ ਅਫਰੀਕਾ ਵਿੱਚ ਸੰਤ ਜੀ ਮਹਾਰਾਜ ਦੇ ਕੀਰਤਨ ਵਿਖਿਆਣ ਦਾ ਐਸਾ ਅਸਰ ਪਿਆ, ਜਦੋਂ ਅਫਰੀਕਾ ਵਿੱਚ ਥੋੜੀ ਗੜਬੜ ਹੋਈ ਨਾ ਪਿੱਛੇ 60s ਦੇ ਵਿੱਚ, ਉਦੋਂ ਬਹੁਤ ਸਾਰੇ ਉੱਥੋਂ ਦੇ ਰਹਿਣ ਵਾਲੇ ਗੁਰਸਿੱਖ ਪਰਿਵਾਰ ਜਾਂ ਇੰਗਲੈਂਡ ਜਾਂ ਅਮਰੀਕਾ ਕੈਨੇਡਾ ਚਲੇ ਗਏ, ਜ਼ਿਆਦਾਤਰ ਇੰਗਲੈਂਡ ਚਲੇ ਗਏ, ਕਾਫੀ ਪਰਿਵਾਰ ਕੈਨੇਡਾ ਔਰ ਅਮਰੀਕਾ ਵੀ ਚਲੇ ਗਏ। ਇਹ ਕੁਝ ਕੁ ਸਾਲਾਂ ਦੀ ਗੱਲ ਹੈ, ਕੈਨੇਡਾ ਦਾ ਐਡਮਿੰਟਨ ਸ਼ਹਿਰ ਹੈ, ਉੱਥੋਂ ਦੇ ਇੱਕ ਸੱਜਣ ਨੇ ਮੈਨੂੰ ਦੱਸਿਆ ਕਿ ਉਦੋਂ ਅਸੀਂ ਅਫਰੀਕਾ ਵਿੱਚ ਸੀ, ਜਦੋਂ ਸੰਤ ਜੀ ਮਹਾਰਾਜ ਜਿਹੜੇ ਸ਼ਹਿਰ ਵਿੱਚ ਵੀ ਦੀਵਾਨ ਸਜਾਉਂਦੇ, ਜਿਹੜਾ ਇੱਕ ਵਾਰ ਆ ਕੇ ਸੰਤ ਜੀ ਮਹਾਰਾਜ ਦਾ ਕੀਰਤਨ ਸੁਣ ਲੈਂਦਾ, ਅਗਲੇ ਦਿਨ ਦੋ ਚੋਂ ਹੋਰ ਨੂੰ ਨਾਲ ਲੈ ਕੇ ਆਉਂਦਾ। ਜਦੋਂ ਅਖੀਰਲੇ ਦਿਨਾਂ ਵਿੱਚ ਸੰਗਤ ਦੀ ਇਤਨੀ ਇਕੱਤਰਤਾ ਹੋਣ ਲੱਗ ਗਈ, ਜਿਹੜੇ ਰੋਜ਼ ਜਾ ਕੇ ਸ਼ਰਾਬ ਦੇ ਠੇਕਿਆਂ ਦੇ ਉੱਪਰ ਸ਼ਰਾਬ ਕਬਾਬ ਦੇ ਦੌਰ ਚ ਲਾਉਂਦੇ, ਆਪਣਾ ਧਨ ਸਮਾਂ ਸਿਹਤ ਬਰਬਾਦ ਕਰਦੇ, ਉਹਨਾਂ ਨੂੰ ਰੂਹ ਦੀ ਖੁਰਾਕ ਮਿਲਣੀ ਸ਼ੁਰੂ ਹੋ ਗਈ। ਹੁਣ ਸ਼ਰਾਬ ਦੇ ਠੇਕਿਆਂ ਤੇ ਕੋਈ ਨਹੀਂ ਜਾਂਦਾ, ਜਿਹੜੀਆਂ ਮੁਰਗ ਮੁਸਲਮ ਦੀਆਂ ਦੁਕਾਨਾਂ ਸਨ ਉਹ ਬੰਦ ਹੋ ਗਈਆਂ, ਉਹਨਾਂ ਦੀ ਵਿਕਰੀ ਘਟਦੀ ਘਟਦੀ ਨੌਬਤ ਬੰਦ ਹੋਣ ਤੱਕ ਆ ਗਈ। ਉਹ ਕਹਿੰਦਾ ਵੀ ਸਾਨੂੰ ਉਹ ਮਾਸ ਸ਼ਰਾਬ ਦੀਆਂ ਦੁਕਾਨਾਂ ਵਾਲੇ ਪੁੱਛਿਆ ਕਰਦੇ ਵੀ ਤੁਹਾਡੇ ਸੰਤਾਂ ਨੇ ਕਦੋਂ ਜਾਣਾ ਵਾਪਸ ਪੰਜਾਬ ਨੂੰ, ਜਿਸ ਦਿਨ ਦੇ ਇਹ ਆਏ ਨੇ ਸਾਡਾ ਤੇ ਬਿਜ਼ਨਸ ਹੀ ਠੱਪ ਹੋ ਗਿਆ ਹੈ। ਉਹ ਸਾਧ ਸੰਗਤ ਐਸੀ ਉਹਨਾਂ ਮਹਾਂਪੁਰਖਾਂ ਦੀ ਕਥਨੀ ਵਿੱਚ ਬਰਕਤ ਸੀ, ਬਰਕਤ ਤੇ ਦਰਅਸਲ ਕਮਾਈ ਦੀ ਸੀ। ਪਰ ਸਾਧ ਸੰਗਤ ਅਫਸੋਸ ਦੀ ਗੱਲ ਹੈ, ਕਮਾਈ ਤੇ ਦਰਕਨਾਰ ਰਹੀ, ਕਿਸੇ ਦੇ ਪਾਸ ਸੰਤ ਜੀ ਮਹਾਰਾਜ ਜੈਸੀ ਕਥਨੀ ਵੀ ਨਹੀਂ। ਜਦੋਂ ਆਪਣਾ ਕੀਰਤਨ ਵਿਖਿਆਣ ਸ਼ੁਰੂ ਕਰ ਦਿੰਦੇ ਮਜਾਲ, ਇੱਕ ਪਲ ਵਾਸਤੇ ਵੀ ਗੁਰਮਠ ਤੋਂ ਦੂਰ ਚਲੇ ਜਾਣ, ਤੁਸੀਂ ਉਹਨਾਂ ਦੇ ਦੀਵਾਨ ਸੁਣੋ, ਟੇਪ ਰਿਕਾਰਡਰ ਲਾ ਕੇ ਹੀ ਸ਼ੁਰੂ ਤੋਂ ਲਾ ਕੇ ਅਖੀਰ ਤੱਕ ਉਹਨਾਂ ਦੇ ਕੀਰਤਨ ਵਿਖਿਆਣ ਦੌਰਾਨ ਤੁਹਾਨੂੰ ਇੱਕ ਵੀ ਲਫ਼ਜ਼ ਐਸਾ ਨਹੀਂ ਪ੍ਰਤੀਤ ਹੋਵੇਗਾ ਕਿ ਤੁਸੀਂ ਮਹਿਸੂਸ ਕਰੋ ਕਿ ਇਹ ਮਹਾਂਪੁਰਖਾਂ ਨੇ ਵਾਧੂ ਲਫ਼ਜ਼ ਬੋਲ ਦਿੱਤਾ ਹੈ। ਉਹ ਸਾਰਾ ਸੰਗਤ ਪੂਰਾ ਤੋਲ ਮਿਣ ਕੇ ਗੁਰਮਤ ਦੇ ਦਾਇਰੇ ਅੰਦਰ ਰਹਿ ਕੇ ਸੰਤ ਜੀ ਮਹਾਰਾਜ ਕੀਰਤਨ ਵਿਖਿਆਣ ਕਰਦੇ, ਉਹਨਾਂ ਦੇ ਮਿੱਠੇ ਬੋਲ, ਉਹਨਾਂ ਦੀਆਂ ਧਾਰਨਾ ਇਸੇ ਕਰਕੇ ਤੇ ਅੱਜ ਸੰਗਤਾਂ ਦੇ ਕੰਨਾਂ ਵਿੱਚ ਗੂੰਜ ਰਹੀਆਂ ਹਨ। ਉਹ ਸਾਧ ਸੰਗਤ ਆਮ ਸੰਗਤਾਂ ਦਾ ਤਾਂ ਕਹਿਣਾ ਹੀ ਕੀ ਹੈ, ਉਹਨਾਂ ਦਾ ਕੀਰਤਨ ਸੁਣਨ ਵਾਸਤੇ ਤਾਂ ਸਿੱਖ ਜਗਤ ਦੀਆਂ ਵੱਡੀਆਂ ਵੱਡੀਆਂ ਹਸਤੀਆਂ ਬਹੁਤ ਸਾਰੇ ਮਹਾਂਪੁਰਖ ਵੀ ਉਤਾਵਲੇ ਹੁੰਦੇ। संत बाबा नानक सिंह जी महाराज नानक सर कलेरां वाले जिन्हां ने सिख जगत की बड़ी सेवा की थी, संगतां नूं साहिब श्री गुरु ग्रंथ साहिब जी महाराज का अदब करन दी जाच सिखाई। एक बार दा जिक्र ओह जीटी रोड ते आ रहे ने, सार संगत उन्हां दे एक अनन सेवक होए ने शहर वाले महापुरख संत बाबा मीआं सिंह जी। ਉਹ ਉਹਨਾਂ ਮਹਾਂਪੁਰਖਾਂ ਦੇ ਦਰਸ਼ਨਾਂ ਵਾਸਤੇ ਜਿੱਥੇ ਵੀ ਕਿਤੇ ਪੂਰਨਮਾਸ਼ੀ ਦਾ ਜੋੜ ਮੇਲਾ ਹੁੰਦਾ ਉਹ ਦੇਹਰਾਦੂਨ ਤੱਕ ਸਾਈਕਲ ਦੇ ਉੱਪਰ ਹੀ ਉਹਨਾਂ ਮਹਾਂਪੁਰਖਾਂ ਦਾ ਪੂਰਨਮਾਸ਼ੀ ਦਾ ਜੋੜ ਮੇਲਾ ਅਟੈਂਡ ਕਰਨ ਵਾਸਤੇ ਜਾਇਆ ਕਰਦੇ। ਉਹਨਾਂ ਨੇ ਕਈ ਵਾਰ ਉਹਨਾਂ ਮਹਾਂਪੁਰਖਾਂ ਦੇ ਚਰਨਾਂ 'ਚ ਬੇਨਤੀ ਕਰਨੀ ਕਿ ਮਹਾਰਾਜ ਸਾਡੇ ਨਗਰ ਸ਼ਹਿਰ ਵਿੱਚ ਵੀ ਚਰਨ ਪਾਉਣੇ, ਗਰੀਬਾਂ ਦੀ ਕੁੰਡੀ ਨੂੰ ਵੀ ਭਾਗ ਲਾਉਣਾ। ਮਹਾਂਪੁਰਖਾਂ ਨੇ ਕਹਿਣਾ ਕੋਈ ਗੱਲ ਨਹੀਂ, ਕੋਈ ਵਕਤ ਆਵੇਗਾ ਜਿਵੇਂ ਅਕਾਲ ਪੁਰਖ ਵਾਹਿਗੁਰੂ ਨੂੰ ਮਨਜ਼ੂਰ ਹੋਵੇਗਾ, ਜ਼ਰੂਰ ਯਤਨ ਕਰਾਂਗੇ। ਜਦੋਂ ਆ ਰਹੇ ਨੇ ਦੁਰਾਹੇ ਦੇ ਨਜ਼ਦੀਕ ਉਹਨਾਂ ਦੀ ਬੱਸ ਪਹੁੰਚੀ, ਕਿਸੇ ਨਾਲ ਦੇ ਸੇਵਾਦਾਰ ਨੇ ਬੇਨਤੀ ਕੀਤੀ ਕਿ ਮਹਾਰਾਜ ਇੱਥੋਂ ਨਜ਼ਦੀਕ ਹੀ ਹੈ ਸਿਆਹ ਨਗਰ। ਮਹਾਂਪੁਰਖਾਂ ਨੇ ਹੁਕਮ ਕਰ ਦਿੱਤਾ ਵੀ ਚਲੋ ਅੱਜ ਰਾਤ ਉੱਥੇ ਬਤੀਤ ਕਰ ਲਵਾਂਗੇ। ਡਰਾਈਵਰ ਨੇ ਨਹਿਰ ਨਹਿਰ ਬੱਸ ਪਾ ਲਈ, ਇੱਥੇ ਰਾੜਾ ਸਾਹਿਬ ਤੱਕ ਬੱਸ ਆਈ ਨਾ, ਪਤਾ ਲੱਗਿਆ ਵੀ ਅੱਗੇ ਸਿਆੜ ਵਾਲਾ ਰਸਤਾ ਬਹੁਤ ਖਰਾਬ ਹੈ, ਉੱਥੇ ਤੱਕ ਬੱਸ ਨਹੀਂ ਜਾ ਸਕੇਗੀ। ਸਾਰ ਸੰਗਤ ਉਦੋਂ ਡੇਰਾ ਢੱਕੀ ਤੋਂ ਇੱਥੇ ਤਬਦੀਲ ਹੋ ਚੁੱਕਾ ਸੀ, ਉਦੋਂ ਭਾਵੇਂ ਬਿਜਲੀ ਤੇ ਨਹੀਂ ਸੀ ਆਈ, ਉਦੋਂ ਗੈਸ ਹੋਇਆ ਕਰਦੇ ਜਿਹੜੇ ਮਿੱਟੀ ਦੇ ਤੇਲ ਨਾਲ ਚੱਲਦੇ, ਉਹਨਾਂ ਦੀ ਰੋਸ਼ਨੀ ਵੀ ਬੜੀ ਦੂਰ ਦੂਰ ਤੱਕ ਦਿਖਾਈ ਦਿੰਦੀ, ਕਿਉਂਕਿ ਨਹੀਂ ਤੇ ਦੀਵੇ ਬੱਤੀਆਂ ਹੀ ਹੋਇਆ ਕਰਦੇ, ਗੈਸ ਦੀ ਰੋਸ਼ਨੀ ਤੇ ਕਈ ਗੁਣਾ ਜ਼ਿਆਦਾ ਹੁੰਦੀ ਸੀ। ਦੂਰੋਂ ਹੀ ਗੈਸ ਬਲ ਰਹੀ ਹੈ, ਰੋਸ਼ਨੀ ਦਿਸ ਰਹੀ ਹੈ, ਇੱਥੇ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਗੁਰਬਾਣੀ ਦਾ ਅੰਮ੍ਰਿਤਮਈ ਕੀਰਤਨ ਹੋ ਰਿਹਾ ਹੈ। ਜਦੋਂ ਪਤਾ ਲੱਗਿਆ ਵੀ ਗੱਡੀ ਤੇ ਅੱਗੇ ਜਾ ਨਹੀਂ ਸਕਦੀ, ਮਹਾਂਪੁਰਖਾਂ ਦੇ ਸਮੇਤ ਸਾਰੀ ਸੰਤ ਮੰਡਲੀ ਬੱਸ ਤੋਂ ਬਾਹਰ ਆ ਗਈ, ਜਦੋਂ ਕੰਨਾਂ ਵਿੱਚ ਗੁਰਬਾਣੀ ਦੇ ਕੀਰਤਨ ਦੀ ਆਵਾਜ਼ ਪਈ, ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਆਪਣੇ ਜਿਹੜੇ ਸੇਵਾਦਾਰ ਸਨ ਉਹਨਾਂ ਨੂੰ ਕਹਿਣ ਲੱਗੇ ਵੀ ਇਹ ਕੀਰਤਨ ਦੀ ਆਵਾਜ਼ ਕਿਸ ਪਾਸਿਓਂ ਆ ਰਹੀ ਹੈ। ਜਿਹੜਾ ਕਿ ਗੁਰਮੁਖ ਜਾਣਦਾ ਸੀ ਉਸਨੇ ਦੱਸਿਆ ਕਿ ਮਹਾਰਾਜ ਇਉਂ ਕਰਕੇ ਇੱਥੇ ਮਹਾਂਪੁਰਖਾਂ ਦਾ ਡੇਰਾ ਹੈ, ਸੰਤ ਬਾਬਾ ਤ੍ਰਿ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਤੋਂ ਵਰੋਸ ਆਏ, ਸੰਤ ਬਾਬਾ ਈਸ਼ਵਰ ਸਿੰਘ ਜੀ ਔਰ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ, ਉਹਨਾਂ ਨੇ ਇੱਥੇ ਅਸਥਾਨ ਬਣਾਇਆ, ਕਥਾ ਕੀਰਤਨ ਦਾ ਪ੍ਰਵਾਹ ਜਾਰੀ ਕੀਤਾ। ਕਹਿਣ ਲੱਗੇ ਵੀ ਸੁਣਿਆ ਤੇ ਅਸੀਂ ਵੀ ਆ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕਰਦੇ ਹਨ, ਵੀ ਚਲੋ ਜੇ ਗੱਡੀ ਸ਼ਹਿਰ ਤੱਕ ਨਹੀਂ ਜਾ ਸਕਦੀ ਅੱਜ ਆਪਾਂ ਇੱਥੇ ਹੀ ਰੁਕ ਜਾਂਦੇ ਹਾਂ, ਇੱਥੋਂ ਸਿਆੜ ਸੁਨੇਹਾ ਭੇਜ ਦਿਆਂਗੇ, ਉਹ ਇੱਥੇ ਆ ਕੇ ਸੰਗਤਾਂ ਦੇ ਦਰਸ਼ਨ ਕਰ ਲੈਣਗੇ। ਉਹ ਸਾਰ ਸੰਗਤ ਇਉਂ ਵਿਚਾਰ ਕਰ ਰਹੇ ਨੇ, ਇੱਥੇ ਗੁਰਦੁਆਰਾ ਸਾਹਿਬ ਆ ਕੇ ਕਿਸੇ ਨੇ ਸੰਤ ਜੀ ਮਹਾਰਾਜ ਨੂੰ ਵੀ ਦੱਸ ਦਿੱਤਾ ਕਿ ਮਹਾਰਾਜ ਇਉਂ ਕਰਕੇ ਉਹ ਮਹਾਂਪੁਰਖ ਆਏ ਨੇ ਸ਼ਹਿਰ, ਸੰਤ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕਸਰ ਕਲੇਰਾਂ ਵਾਲੇ। ਮਹਾਂਪੁਰਖਾਂ ਦਾ ਸਤਿਕਾਰ ਕਰਨ ਦੀ ਜਾਚ ਸਿੱਖਣੀ ਹੋਵੇ ਆਪਣੇ ਵੱਡੇ ਸੰਤ ਜੀ ਮਹਾਰਾਜ ਤੋਂ ਸਿੱਖਣੀ ਚਾਹੀਦੀ ਹੈ। ਉਹ ਸਾਧ ਸੰਗਤ ਜਦੋਂ ਉੱਥੇ ਸੰਤ ਸਮਾਜ ਦੀ ਇਕੱਤਰਤਾ ਹੋਈ ਨਾ ਮੰਗਲਾਂ ਦੇ ਮਾਮਲੇ ਦੇ ਵਿੱਚ, ਸੰਤ ਸਮਾਜ ਦੀਆਂ ਮੀਟਿੰਗਾਂ ਤੇ ਹੋਰ ਵੀ ਬਹੁਤ ਥਾਂ ਤੇ ਹੋਈਆਂ ਸਨ, ਪਰ ਜਿਤਨਾ ਸਤਿਕਾਰ ਸਾਧੂਆਂ ਦਾ ਇਸ ਪਵਿੱਤਰ ਸਥਾਨ ਤੇ ਹੋਇਆ ਹੋਰ ਕਿਸੇ ਸਥਾਨ ਤੇ ਨਹੀਂ। ਜਦੋਂ ਵੀ ਕੋਈ ਸਾਧੂ ਆਉਂਦਾ ਫਿਰ ਅੱਗੇ ਅੱਗੇ ਬੈਂਡ ਵਾਜੇ ਵਾਲੇ ਬੜੇ ਸਤਿਕਾਰ ਦੇ ਨਾਲ ਉਹ ਸਾਧੂ ਨੂੰ ਲੈ ਕੇ ਆਉਂਦੇ। ਔਰ ਵਿਸ਼ੇਸ਼ ਗੱਲ ਇਹ ਕਿ ਜਿਹੜਾ ਅਖੀਰਲਾ ਫੈਸਲਾ ਹੋਇਆ ਸੀ ਨਾ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਸਾਰੇ ਉਹਨਾਂ ਵਿਦਵਾਨਾਂ ਦੇ ਪਿੱਛੇ ਲੱਗ ਕੇ ਜਿਹੜੇ ਆਪਣੇ ਮਨ ਦੀ ਮਤ ਨੂੰ ਗੁਰੂ ਦੀ ਮਤ ਨਾਲ ਵੱਡੀ ਜਾਣਦੇ ਸਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਉਣ ਵਾਲੇ ਮੰਗਲ ਬਦਲ ਦਿੱਤੇ ਵੀ ਮੰਗਲ ਤੇ ਸਿਰਲੇਖ ਤੋਂ ਪਹਿਲਾਂ ਚਾਹੀਦੇ ਨੇ। ਜਦੋਂ ਸਿੱਖ ਜਗਤ ਦੇ ਮਹਾਂਪੁਰਖਾਂ ਨੂੰ ਪਤਾ ਲੱਗਿਆ, ਸਭਨਾਂ ਨੇ ਇਸ ਗੱਲ ਦਾ ਬੜਾ ਇਤਰਾਜ਼ ਕੀਤਾ, ਥਾਂ ਥਾਂ ਤੇ ਮੀਟਿੰਗਾਂ ਹੋਈਆਂ, ਵਿਸ਼ੇਸ਼ ਤੌਰ ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਔਰ ਨਾਨਕਸਰ ਵਾਲੀ ਸੰਪਰਦਾ ਸੰਤ ਬਾਬਾ ਈਸ਼ਵਰ ਸਿੰਘ ਜੀ ਉਦੋਂ ਮੌਜੂਦ ਸਨ ਕਲੇਰਾਂ ਵਾਲੇ, ਔਰ ਆਪਣੇ ਵੱਡੇ ਸੰਤ ਜੀ ਮਹਾਰਾਜ। ਇਨ੍ਹਾਂ ਮਹਾਂਪੁਰਖਾਂ ਦੇ ਪੁਰਸ਼ਾਰਥ ਦਾ ਸਦਕਾ ਜਿਹੜੀ ਉਹ ਗਲਤ ਰੇਤ ਤੋਰੇ ਜਾ ਰਹੇ ਸੀ ਉਸ ਨੂੰ ਠੱਲ ਪਾਏ ਗਏ, फिर सबना ने एक मत होकर फैसला लिया। श्रोमणी गुरुद्वारा प्रबंधक कमेटी उन्होंने नुमाइंदे भी पहुंचे सन। सबना ने गल तस्लीम करनी पई कि जिस स्वरूप दे विच भी साढ़े सतगुरु साहिबान ने मंगल लिखे ने भावे सिरलेख तो पहला भावे बाद विच किसी नूं कोई हक नहीं कोई अदला बदली कर सके ना मंगलों की और ना ही किसी लग मात्र तक की। तो ऐसे वो अखीर फैसला होया सी। सबना की सहमति इस पावन पवित्र स्थान ते बनी सी। वो सार संगत उदों संत जी महाराज ने संत समाज के सारे साधुओं का बड़ा सत्कार किया। आपनों पता लग्या कि महापुरख आए ने नानक सर कलेरां वाले संत बाबा नानक सिंह जी महाराज। वो संत जी महाराज अपने नाल दे मोहतवर सिंघां नूं लैके आप पैदल चल के गए। उन्हां महापुरखां नूं जोटियां विच शब्द पढ़ते हुए बड़े अदब सत्कार दे नाल इत्थे लियाए। तो फिर बेनती की कि महाराज आप संगत नूं प्रवचन सुनाओ। पहला वचन उन्हां महापुरखां ने इहो ही कीता कि असीं तुहाडी उपमा बड़ी सुनी है, पहला गुरबाणी का कीर्तन संगत नूं तुसीं सरवण करवाओ। फिर साध संगत उन्हां महापुरखां का वचन मन के संत जी महाराज ने शब्द दीआं धारणा पढ़िया। कोई जन हर स्यों देवै जोर, चरण गहों बकों शुभ रसना, दीजै प्राण अकोर, मन तन निर्मल करत क्यारू हर सिंचै सुधा संजोर, या रस में मगन होत कृपा ते महा बिखिया ते तोर, आयो शरण दीन दुख भंजन चितवौ तुमरी ओर, अपह पर दान सिमरन स्वामी को प्रभ नानक बंधन छोर। प्रभ मिलवे कहो प्रीत मन लागी, पाए लगो मोहे करो बेनंती, को संत में लै वड़पागी। महापुरखां दी वड़ियाई विच इत्यादिक कीर्तन कीता गुरबाणी दा। मन अर्पौ तन राखौ आगै, मन की मत मोहे सगल त्यागी, जो प्रभ की हर कथा सुनावै अण दिन फिरौ तिस पिछे वैरागी। पूर्व कर्म अंकुर जब प्रगटे, पेट्यो पुरख रसक बैरागी, मिट्यो अंधेर मिलत हर नानक जन्म जन्म की सोई जागी। महापुरखां दी रसना तो गुरबाणी दा कीर्तन सुन के संगतां वजद विच आ गईआं। खैर जिहड़ा फिर महापुरखां दे नाल संत बाबा नानक सिंह जी महाराज जी नाल कीर्तन जत्था सी उन्हां ने भी कीर्तन कीता। रात उन्हां महापुरखां ने इत्थे ही बतीत कीती। फिर अगले दिन स्वागते ही अपने नगर तों अपने परिवार समेत संत बाबा मीहां सिंह जी भी पहुंचे। फिर उन्होंने इत्थे ही महापुरखां दे दर्शन कर ले। संत बाबा नानक सिंह जी कहन लगे भी जे असीं तुहाडे पिंड जांदे डेरा ते फिर भी बाहर ही रखना सी, बस इउं ही समझ लो भी असीं तुहाडे नगर विच ही हाँ। नाले इत्थे महापुरखां दा मिलाप हो गया। फिर सार संगत उस तों बाद संत बाबा नानक सिंह जी उन्हां दी बख्शिश दा सदका ना दोनों ही महापुरखां दा आपस विच संत बाबा मियां सिंह जी सियार वाले और अपने इथों वाले वड्डे और छोटे संत जी महाराज उस तों बाद परस्पर बड़ा प्रेम रहा। खैर सार संगत बेनती करन तों भाव उन्हां दा कीर्तन सुनन वास्ते तां गुरु घर दे बहुत सारे महापुरख भी उतावले रहिंदे। एक संत बाबा नानक सिंह जी होर महापुरख होए ने दुशहरे बाग वाले, उन्हां दा पटियाले डेरा है। वह कई बार अपने प्रेमियां दे पास ही वचन करिया करदे वी सानू राड़े वाले संतां दा कीर्तन सरवण करवाओ। सुनिया गुरबाणी दा बड़ा रस भिन्ना कीर्तन करदे हन। कई बार वचन कहना वड्डे संत जी महाराज के पास भी किसी ने जिक्र कर दिता। साध संग संत जी महाराज ने अपनी गड्डी भेजी, उन्हां नूं बुलाया। उदों तबलान डेरा बन गया सी, दसवीं का दीवान सी दोपहर का। फिर वह महापुरख के गुरु महाराज की ताबिया सजे और संत जी महाराज ने अपने नीयत समय कीर्तन शुरू कर दिता, नीयत समय भोग पा दिता। बाद विच उन्हां महापुरखां नूं अपने आसन से भोरा साहब लैके आए। अपने वड्डे संत जी महाराज ने उन्हां महापुरखां नूं दुशहरे बाग वाले संत बाबा नानक सिंह जी नूं अपने पलंगे ते बिठाया। वो आप एक पासे कुर्सी उपर सजे, अपने हथी उन्हां महापुरखां दे हथ तकड़े करवाए, आप उन्हां दे अगे प्रसाद वाला थाल रखिया। बड़ी श्रद्धा बड़े प्रेम दे नाल उन्हां महापुरखां दी सेवा कीती। निम्रता दे घर विच आ के वो सार संग संत जी महाराज की पवित्र रसना तो गुरबाणी का अमृतमय कीर्तन सुन के और उन्हां दी निम्रता देख के महापुरख कहण लगे भी ईश्वर से हां उपमा ते तेरी बड़ी सुनी सी, अगे ते सुनिया ही करदे सी, अज अखां दे नाल सब कुछ देख लिया है। ਵੀ ਤੇਰਾ ਕੀਰਤਨ ਸੁਣ ਕੇ ਮਨ ਇਤਨਾ ਪ੍ਰਸੰਨ ਹੋਇਆ ਹੈ। ਸਾਡੇ ਪਾਸ ਇਹ ਕੀਰਤਨ ਦੀ ਭੇਟਾ ਦੇਣ ਵਾਸਤੇ ਤੇ ਕੁਝ ਹੈ ਨਹੀਂ। ਹੁਣ ਤੱਕ ਜੋ ਅਸੀਂ ਤਪੱਸਿਆ ਸਾਧਨਾ ਬੰਦਗੀ ਕੀਤੀ ਹੈ, ਇਹ ਤੇਰੇ ਕੀਰਤਨ ਦੀ ਭੇਟਾ ਸਾਰੀ ਦੀ ਸਾਰੀ ਅਸੀਂ ਤੇਰੀ ਝੋਲੀ ਵਿਚ ਪਾ ਰਹੇ ਹਾਂ। ਤਾਂ ਤੇ ਸਾਰਤੰਗ ਬੇਨਤੀ ਕਰਨ ਤੋਂ ਭਾਵ ਉਨ੍ਹਾਂ ਮਹਾਂਪੁਰਖਾਂ ਤੇ ਸਿੱਖ ਜਗਤ ਦੀਆਂ ਵੱਡੀਆਂ ਵੱਡੀਆਂ ਹਸਤੀਆਂ ਨੂੰ ਵੀ ਗੁਰਬਾਣੀ ਦੇ ਕੀਰਤਨ ਦੁਆਰਾ ਕੀ ਲਿਆ। ਉਨ੍ਹਾਂ ਦਾ ਆਪਾਂ ਕਿੰਨਾ ਕੁ ਜਸ ਕਰੀਏ। ਆਪਣੇ ਪਾਸ ਇਕ ਛੋਟੀ ਜੀ ਹੱਡ ਚਮੜੇ ਦੀ ਚਾਰ ਉਂਗਲ ਦੀ ਜ਼ਬਾਨ ਹੈ ਔਰ ਤੁੱਛ ਜਹੀ ਹੈ ਬੁੱਧ। ਜੇ ਸਾਧੂਆਂ ਦੀ ਮਹਿਮਾ ਉਨ੍ਹਾਂ ਦੀ ਵਡਿਆਈ ਵੇਦ ਨਹੀਂ ਜਾਣ ਸਕਦੇ, ਸਾਧ ਕੀ ਮਹਿਮਾ ਵੇਦ ਨਾ ਜਾਣੈ, ਫਿਰ ਦੱਸੋ ਆਪਾਂ ਕਿਹੜੇ ਬਾਗ ਦੀ ਮੂਲੀ ਹਾਂ। ਆਪਾਂ ਉਨ੍ਹਾਂ ਦੀ ਉਪਮਾ ਕਿਵੇਂ ਜਾਣ ਸਕਦੇ ਹਾਂ? ਪਰ ਫਿਰ ਵੀ ਜਿਤਨੀ ਕੁ ਵੀ ਆਪਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਬੁੱਧ ਬਖਸ਼ੀ ਹੈ ਉਸਦੇ ਮੁਤਾਬਕ ਉਨ੍ਹਾਂ ਦਾ ਪਵਿੱਤਰ ਜਸ ਕਰਨਾ, ਉਨ੍ਹਾਂ ਦੀ ਵਡਿਆਈ ਕਰਨੀ, ਇਹ ਆਪਣਾ ਪਰਮ ਧਰਮ ਹੈ। ਔਰ ਉਨ੍ਹਾਂ ਦੀ ਵਡਿਆਈ ਇਹ ਅਕਾਲ ਪੁਰਖ ਵਾਹਿਗੁਰੂ ਦੀ ਹੀ ਵਡਿਆਈ ਹੈ। ਜੋ ਹਰਦਾਸਨ ਕੀ ਉਸਤ ਹੈ ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ। ਆਪਾਂ ਨੇ ਸਮਝੀ ਮਹਾਰਾਜ ਦਾ ਮਹਾਂਪੁਰਖਾਂ ਦਾ ਜਸ ਨਹੀਂ, ਮਾਨੋ ਅਕਾਲ ਪੁਰਖ ਵਾਹਿਗੁਰੂ ਦਾ ਜਸ ਕੀਤਾ। ਹੁਣ ਸਮਾਂ ਕਾਫੀ ਜ਼ਿਆਦਾ ਹੋ ਗਿਆ। ਸਭ ਗੁਰੂ ਕਮਾਈ ਭਾਈ ਗਜ ਵੱਜ ਕੇ ਗੁਰੂ ਸੂਤਰ ਪੜੋ। ਸਮਾਂ ਕੁਝ ਜ਼ਿਆਦਾ ਇਸ ਕਰਕੇ ਲਗਾ ਦਿੱਤਾ ਹੈ ਕਿਉਂਕਿ ਹੁਣ ਤੱਕ ਤੇ ਢਾਡੀ ਸਿੰਘ ਹੀ ਵਾਰਾਂ ਗਾਉਂਦੇ ਰਹੇ, ਸੰਗਤ ਉਤਾਵਲੀ ਬੈਠੀ ਸੀ ਧਾਰਨਾ ਵਾਲਾ ਕੀਰਤਨ ਸੁਣਨ ਵਾਸਤੇ। ਇਸ ਕਰਕੇ ਕੁਝ ਸਮਾਂ ਪਹਿਲਾਂ ਭਾਈ ਕੁਲਵੰਤ ਸਿੰਘ ਜੀ ਨੇ ਗੁਰਬਾਣੀ ਦੀਆਂ ਰਸਭਿੰਨੀਆਂ ਧਾਰਨਾ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ, ਔਰ ਜੋ ਬਾਕੀ ਗੁਰਬਾਣੀ ਦੀਆਂ ਸਿੱਧੀਆਂ ਧਾਰਨਾ ਵਾਲੇ ਕੀਰਤਨ ਦੀ ਪ੍ਰਥਾ ਹੈ ਉਹਦੇ ਮੁਤਾਬਕ ਆਪਾਂ ਆਪਣਾ ਸਮਾਂ ਔਰ ਸਵਾਸ ਸਕਲੇ ਬਣਾਏ ਹਨ। ਹੁਣ ਇਹ ਕਥਾ ਕੀਰਤਨ ਦਾ ਪ੍ਰਵਾਹ ਤੇ ਇਸੇ ਤਰ੍ਹਾਂ ਨਿਰੰਤਰ ਜਾਰੀ ਰਹਿਣਾ ਹੈ। ਰਾਤ ਨੂੰ ਵੀ ਐਨ ਸਬਾਈ ਕੀਰਤਨ ਹੋਣਾ ਹੈ। ਉਹ ਮਹਾਂਪੁਰਖ ਜਿਹੜੇ ਅੱਜ ਕੱਲ੍ਹ ਇਸ ਸੰਪਰਦਾਇ ਦੀ ਅਗਵਾਈ ਕਰ ਰਹੇ ਨੇ, ਇਸ ਸੰਪਰਦਾਇ ਦਾ ਸੰਚਾਲਨ ਕਰ ਰਹੇ ਨੇ, ਜਿਨ੍ਹਾਂ ਨੇ ਵੱਡੇ ਸੰਤ ਜੀ ਮਹਾਰਾਜ ਦੀ ਬਖਸ਼ਿਸ਼ ਪ੍ਰਾਪਤ ਕੀਤੀ, ਜਿਨ੍ਹਾਂ ਨੇ ਛੋਟੇ ਸੰਤ ਜੀ ਮਹਾਰਾਜ ਦੀਆਂ ਖੁਸ਼ੀਆਂ ਲਈਆਂ, ਉਨ੍ਹਾਂ ਦੇ ਦਰੋਂ ਘਰੋਂ ਵਰੋਸਾ ਕੇ ਨਾਮ ਦੇ ਖਜ਼ਾਨੇ ਨੂੰ ਸੰਭਾਲ ਕੇ ਰੱਖਿਆ, ਉਹ ਸਾਧ ਸੰਗਤ 30 ਸਾਲ ਹੋ ਗਏ ਨੇ, ਗੱਲ ਕਹਿ ਦੇਣੀ ਬੜੀ ਆਸਾਨ ਹੈ। ਉਨ੍ਹਾਂ ਨੇ ਇਤਨਾ ਆਪਣੀ ਵਿਅਕਤੀ ਨੂੰ ਅੰਤਰਮੁਖ ਕੀਤਾ ਜੋ ਸੰਤ ਜੀ ਮਹਾਰਾਜ ਦਾ ਤਪੋ ਸਥਾਨ ਭੋਰਾ ਸਾਹਿਬ ਹੈ ਉਸ ਦਾਇਰੇ ਦੇ ਅੰਦਰ ਹੀ ਸੀਮਤ ਹਨ। ਭਾਵੇਂ ਕਿਰਪਾ ਤੇ ਸਾਰੀ ਉਨ੍ਹਾਂ ਦੀ ਹੈ ਜੋ ਇੱਥੇ ਕਥਾ ਕੀਰਤਨ ਦੇ ਨਿਰੰਤਰ ਪ੍ਰਵਾਹ ਚੱਲਦੇ ਹਨ, ਗੁਰੂ ਕੇ ਅਤੁੱਟ ਲੰਗਰ ਚੱਲਦੇ ਹਨ, ਹੋਰ ਸਕੂਲ ਕਾਲਜ ਹਸਪਤਾਲ ਤਿਆਰ ਕੇ ਸੰਸਥਾਵਾਂ ਚੱਲ ਰਹੀਆਂ ਹਨ। ਇਹ ਪ੍ਰਤਾਪ ਤੇ ਉਨ੍ਹਾਂ ਮਹਾਂਪੁਰਖਾਂ ਦਾ ਅਗਵਾਈ ਸਰਪ੍ਰਸਤੀ ਤੇ ਉਨ੍ਹਾਂ ਦੀ ਹੀ ਹੈ, ਪਰ ਉਨ੍ਹਾਂ ਨੇ ਆਪਣੀ ਬਿਰਤ ਨੂੰ ਇਤਨਾ ਸੰਕੋਚ ਕੇ ਰੱਖਿਆ, ਇਤਨਾ ਅੰਤਰਮੁਖ ਰੱਖਿਆ, ਨਿਰੰਤਰ 30 ਸਾਲਾਂ ਤੋਂ ਪੋਰਾ ਸਾਹਿਬ ਦੀ ਚਾਰ ਦੀਵਾਰੀ ਅੰਦਰ ਹੀ ਸਾਧਨਾ ਕਰ ਰਹੇ ਹਨ। ਉਹ ਮਹਾਂਪੁਰਖਾਂ ਨੇ ਵੀ ਸ਼ਾਮ ਦੇ ਦੀਵਾਨ ਵਿਚ ਆਪ ਨੂੰ ਦਰਸ਼ਨ ਦੇਣੇ ਹਨ। ਇਸੇ ਤਰ੍ਹਾਂ ਇਹ ਕਥਾ ਕੀਰਤਨ ਦਾ ਸਿਲਸਿਲਾ ਨਿਰੰਤਰ ਜਾਰੀ ਰਹਿਣਾ ਹੈ। ਕੱਲ ਅੰਮ੍ਰਿਤ ਵੇਲੇ ਤੱਕ ਫਿਰ ਖੰਡੇ ਬੱਟ ਦਾ ਅੰਮ੍ਰਿਤ ਵੀ ਤਿਆਰ ਹੋਣਾ ਹੈ। ਮਹਾਂਪੁਰਖਾਂ ਦੀਆਂ ਬਰਸੀਆਂ ਉਨ੍ਹਾਂ ਦੀਆਂ ਯਾਦਾਂ ਦਰਅਸਲ ਤਦੇ ਸਫਲੀਆਂ ਹਨ ਜੇਕਰ ਆਪਾਂ ਉਨ੍ਹਾਂ ਤੋਂ ਕੋਈ ਪ੍ਰੇਰਣਾ ਵੀ ਲਈਏ। ਉਹ ਸੰਤ ਜੀ ਮਹਾਰਾਜ ਨੇ ਕੀਰਤਨ ਵਖਿਆਨ ਕਰਕੇ 6 ਲੱਖ ਪ੍ਰਾਣੀਆਂ ਨੂੰ ਖੰਡੇ ਬੱਟ ਦਾ ਅੰਮ੍ਰਿਤ ਚੁਕਾ ਕੇ ਗੁਰੂ ਕੇ ਜਹਾਜ਼ੇ ਚਾੜਿਆ। ਉਨ੍ਹਾਂ ਪਾਸੋਂ ਪ੍ਰੇਰਣਾ ਲੈ ਕੇ ਬੇਅੰਤੀ ਰੂਹਾਂ ਗੁਰੂ ਚਰਨਾਂ ਦੇ ਨਾਲ ਜੁੜੀਆਂ ਸਰਸ਼ਾਰ ਹੋਈਆਂ। ਉਹ ਸਾਧ ਸੰਗਤ ਹੁਣ ਵੀ ਆਪਾਂ ਉਨ੍ਹਾਂ ਦੇ ਮਹਾਨ ਪਵਿੱਤਰ ਜੀਵਨ ਤੋਂ ਪ੍ਰੇਰਣਾ ਲਈਏ ਜਿਨ੍ਹਾਂ ਨੇ ਅਜੇ ਤੱਕ ਖੰਡੇ ਬੱਟ ਦਾ ਅੰਮ੍ਰਿਤ ਨਹੀਂ ਛਕਿਆ। ਸੰਕਲਪ ਕਰੋ ਕੱਲ ਨੂੰ ਖੰਡੇ ਬੱਟ ਦਾ ਅੰਮ੍ਰਿਤ ਤਿਆਰ ਹੋਣਾ ਹੈ। ਉਹ ਸਵੇਰੇ ਤਕਰੀਬਨ 8 ਵਜੇ ਸਣੇ ਕੇ ਅਸੀਂ ਇਸ਼ਨਾਨ ਕਰਕੇ ਨਵੇਂ ਜਾਂ ਸਾਫ਼ ਵਸਤਰ ਪਾ ਕੇ 5 ਕਾਰ ਧਾਰਨ ਕਰਕੇ ਤਿਆਰ ਵਰ ਤਿਆਰ ਹੋ ਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿਚ 5 ਪਿਆਰਿਆਂ ਨੇ ਸਨਮੁਖ ਹਾਜ਼ਰ ਹੋ ਜਾਇਓ। ਫਿਰ ਉਨ੍ਹਾਂ ਅੰਮ੍ਰਿਤ ਅਭਲਾਖੀਆਂ ਨੂੰ ਗੁਰੂ ਕੇ ਜਹਾਜ਼ੇ ਚਾੜਿਆ ਜਾਵੇਗਾ। ਲਾਭ ਤੇ ਭਾਵੇਂ ਆਪ ਸਾਰੇ ਉਠਾ ਰਹੇ ਹੋ ਪਰ ਸਹੀ ਮਾਇਨੇ ਵਿਚ ਲਾਭ ਉਹ ਉਠਾਉਣਗੇ ਜਿਹੜੇ ਮਹਾਂਪੁਰਖਾਂ ਦੀ ਇਸ ਬਰਸੀ ਤੇ ਆ ਕੇ ਇਸ ਜੋੜ ਮੇਲੇ ਤੇ ਆ ਕੇ ਸੰਕਲਪ ਕਰਨਗੇ ਕਿ ਨਗੁਰੇਪਣੇ ਦਾ ਦੋਸ਼ ਉਤਾਰਨਾ ਹੈ, ਅੰਮ੍ਰਿਤ ਛਕ ਕੇ ਸਿੰਘ ਸਜਣਾ ਹੈ, ਜਾਂ ਉਹ ਲਾਭ ਉਠਾਉਣਗੇ ਵਿਸ਼ੇਸ਼ ਤੌਰ ਤੇ ਜਿਨ੍ਹਾਂ ਨੇ ਭਾਵੇਂ ਖੰਡੇ ਦਾ ਅੰਮ੍ਰਿਤ ਛਕਿਆ, ਹੋਰਨਾਂ ਨੂੰ ਪ੍ਰੇਰਣਾ ਦੇਣਗੇ ਗੁਰੂ ਚਰਨਾਂ ਦੇ ਨਾਲ ਜੁੜਨ ਵਾਸਤੇ। ਕਿਉਂਕਿ ਕਿਸੇ ਨੂੰ ਪ੍ਰੇਰ ਕੇ ਗੁਰੂ ਚਰਨਾਂ ਦੇ ਨਾਲ ਜੋੜ ਦੇਣਾ ਉਹ ਸਾਰਚੰਗ ਤੇ ਵੀ ਵੱਡਾ ਭਾਰੀ ਪੁੰਨ ਹੋਇਆ ਕਰਦਾ ਹੈ। ਉਹ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ ਉਹ ਆਪਣਾ ਮਨ ਬਣਾਓ ਅੰਮ੍ਰਿਤ ਛਕਣ ਵਾਸਤੇ, ਜਿਨ੍ਹਾਂ ਨੇ ਛਕਿਆ ਉਹ ਦੂਸਰਿਆਂ ਨੂੰ ਪ੍ਰੇਰਣਾ ਦਿਓ ਤਾਂ ਜੋ ਕੱਲ ਨੂੰ ਭਾਰੀ ਗਿਣਤੀ ਵਿਚ ਅੰਮ੍ਰਿਤ ਸੰਚਾਰ ਹੋਵੇ। ਔਰ ਸੰਗਤਾਂ ਗੁਰੂ ਕੇ ਜਹਾਜ਼ ਤੇ ਚੜ ਕੇ ਮਹਾਂਪੁਰਖਾਂ ਦੀਆਂ ਔਰ ਸਾਹਿਬ ਗੁਰੂ ਕਰਨਗੇ ਦਰਬਾਰ ਸ਼ਰੀਆ ਖੁਸ਼ੀਆਂ ਹਾਸਲ ਕਰਨ
और महापुरखां दी याद विच मनाए दौड़ मेले ए समागम ए बरसियां सपनियां हो सकन।
ये तान है तान है तान है गुरु नानक साहिब तान है धन है गुरु अंगद साहिब जी धन है
Thank you.
ਵਾਹਿਗੁਰੂ 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 ਬੋਲ ਵਾਹਿਗੁਰੂ ਬੋਲ ਉਪਦੇ ਨਾ ਡੋ ਵਾਹਿਗੁਰੂ ਬੋਲ ਉਪਦੇ ਨਾ ਡੋ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲਵੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਛਣਾ ਲਵੇਗਾ ਬੋਲ ਪਿਆਰਿਆ ਸਤਨਾਮ ਸ੍ਰੀ ਵਾਹਿਗੁਰੂ ਬੋ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਪਦੇ ਨਾ ਡੋ ਵਾਹਿਗੁਰੂ ਬੋਲ ਪਦੇ ਨਾ ਡੋ ਸਤਨਾਮ ਸ੍ਰੀ ਵਾਹਿਗੁਰੂ ਬੋ ਸਤਨਾਮ ਸ੍ਰੀ ਵਾਹਿਗੁਰੂ ਬੋਲ
ਆਓ ਸਾਰੀ ਸੰਗਤ ਹੁਣ ਗੁਰੂ ਘਰ ਦੇ ਕੀਰਤਨੀ ਹੈ ਭਲੋ ਭਲੋ ਰਿਹਾ ਕੀਰਤਨੀ ਹੈ ਔਰ ਗੁਰੂ ਕੀ ਸਿਫਤ ਕਰਨ ਵਾਲੇ ਢਾਡੀ ਹੁਣ ਢਾਡੀ ਹਰ ਪ੍ਰਭ ਖਸਮ ਕਾ ਉਹਨਾਂ ਨੇ ਸੰਗਤ ਨੂੰ ਇਸੇ ਤਰ੍ਹਾਂ ਨਿਰੰਤਰ ਨਿਹਾਲ ਕਰਦੇ ਰਹਿਣਾ ਸੋ ਅਗਲਾ ਪ੍ਰੋਗਰਾਮ ਆਪ ਸਕੱਤਰ ਸਾਹਿਬ ਦੇ ਪਾਸੋਂ ਸਰਵਣ ਕਰੋ ਫੁੱਲਾਂ ਚੁੱਕਾਂ ਦੀ ਸ਼ਿਮਾ ਬਖਸ਼ੋ ਇਤਨੀ ਹਾਜ਼ਰੀ ਪ੍ਰਵਾਨ ਕਰੋ ਗੁਲਾਬ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।